ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਆਵਰ ਕਿਆ ਜਾਣੈ ਕੋਈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਧਿਆਵਹੀ ਦਿਨ ਰਾਤ ਸਭ ਤੁਝੇ ਥਾਵਹੁ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹੇ ਇੱਕ ਦਾਤ ਸਭ ਕੋ ਤੁਝੇ ਵਿੱਚ ਹੈ ਮੇਰੇ ਸਾਹਾ ਤੁਝਤੇ ਬਾਹਰ ਕੋਈ ਨਾਹੀ ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝੇ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵਹੀ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੀ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੀ ਪਿਆਰੀ ਸਭ ਤੁਝੇ ਧਿਆਵਹੀ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੀ ਪਿਆਰੀ ਸੱਚ ਨਾਨਕ ਕੀ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਦੀ ਬਾਣੀ, ਗੁਰੂ ਦਾ ਜਸ, ਗੁਰੂ ਕੀਆਂ ਪਾਵਨ ਪਵਿੱਤਰ ਵਿਚਾਰਾਂ ਸੁਣਨ ਵਾਸਤੇ ਆਪਾਂ ਇਕੱਠੇ ਹੋਏ ਹਾਂ। ਵਡਿਆਈ ਦੇ ਪਾਤਰ ਆ, ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਤੋਂ ਜੋ ਹੁਕਮ ਸਾਡੀ ਝੋਲੀ ਪਿਆ, ਇਸੇ ਹੀ ਪਾਵਨ ਪਵਿੱਤਰ ਹੁਕਮ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਸਾਂਝੀ ਕਰਨੇ ਹੈ। ਇਹ ਪਾਵਨ ਸ਼ਬਦ ਧਨਾਸਤਰੀ ਰਾਗ ਦੇ ਵਿੱਚ ਸਭਾਇਮਾਨ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ। ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਸਾਨੂੰ ਆਪਣੀ ਗੋਦ ਵਿੱਚ ਬਿਠਾ ਕੇ ਕੀ ਸਮਝਾਉਂਦੇ ਹੈ, ਕੀ ਸਿੱਖਿਆ ਦਿੰਦੇ ਹੈ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ। ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਈ।
ਧਨਾਸਰੀ ਰਾਗ ਦਾ ਨਾਂ ਹੈ। ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਇਹ ਪਾਵਨ ਸ਼ਬਦ ਹੈ। ਸ਼ਬਦ ਦਾ ਮੁੱਖ ਭਾਵ ਰਹਾਉ ਦੀ ਪੰਕਤੀ ਦੇ ਵਿੱਚ ਸਮੋਇਆ ਹੈ ਤੇ ਰਹਾਉ ਦੀ ਪੰਕਤੀ ਸ਼ਬਦ ਦੇ ਆਰੰਭ ਦੇ ਵਿੱਚ ਸੁਭਾਇਮਾਨ ਹੈ। ਰਹਾਉ ਦੀ ਪੰਕਤੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰ ਰਹੇ ਨੇ ਤੇ ਸਾਨੂੰ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਨੇ। ਅਸੀਂ ਅਰਦਾਸ ਕਰਦੇ ਹਾਂ ਗੁਰੂ ਦੇ ਅੱਗੇ, ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ। ਸਾਡੀ ਜਿਹੜੀ ਅਰਦਾਸ ਹੈ ਨਾ, ਇਹ ਅਕਾਲ ਪੁਰਖ ਪਰਮੇਸ਼ਵਰ ਦੇ ਕੋਲ ਹੁੰਦੀ ਹੈ, ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਹੁੰਦੀ ਹੈ। ਸਾਡੀ ਪੰਥਕ ਜਿਹੜੀ ਅਰਦਾਸ ਹੈ ਉਹ ਵੀ ਅਕਾਲ ਪੁਰਖ ਨੂੰ ਸੰਬੋਧਨ ਹੈ, ਹੇ ਅਕਾਲ ਪੁਰਖ ਵਾਹਿਗੁਰੂ। ਅਰਦਾਸ ਦੇ ਵਿੱਚ ਬੜਾ ਬਲ ਹੈ ਗੁਰੂ ਪਿਆਰਿਓ, ਅਰਦਾਸ ਦੇ ਵਿੱਚ ਬੜੀ ਤਾਕਤ ਹੈ। ਅਰਦਾਸ ਨਿਬਲਿਆਂ ਨੂੰ ਬਲ ਦਿੰਦੀ ਹੈ, ਨਿਤਾਣਿਆਂ ਨੂੰ ਤਾਣ ਦਿੰਦੀ ਹੈ, ਨਿਆਸਰਿਆਂ ਨੂੰ ਆਸਰਾ ਦਿੰਦੀ ਹੈ। ਅਸੀਂ ਵੀ ਅਰਦਾਸ ਕਰਦੇ ਹਾਂ, ਕੋਈ ਅਰਦਾਸ ਦੇ ਵਿੱਚ ਅਕਾਲ ਪੁਰਖ ਤੋਂ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਤਰੱਕੀ ਮੰਗਦਾ ਹੈ, ਕੋਈ ਤੰਦਰੁਸਤੀ ਮੰਗਦਾ ਹੈ। ਇਹ ਚੀਜ਼ਾਂ ਮੰਗਣੀਆਂ ਗਲਤ ਨਹੀਂ ਹੈ ਗੁਰੂ ਪਿਆਰਿਓ। ਭਗਤ ਧੰਨਾ ਜੀ ਦਾ ਪਾਵਨ ਸ਼ਬਦ ਆਪਾਂ ਬਾਣੀ 'ਚ ਪੜ੍ਹਦੇ ਹਾਂ, ਉਹ ਵੀ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਜਦੋਂ ਅਰਦਾਸ ਕਰਦੇ ਹਨ ਤੇ ਕੁਝ ਸਰੀਰ ਲਈ ਲੋੜੀਂਦੀਆਂ ਵਸਤੂਆਂ ਦੀ ਮੰਗ ਕਰਦੇ ਨੇ, ਦਾਲ ਸੀਧਾ ਮੰਗੋ ਕੀਓ। ਪਰ ਨਾਲ ਹੀ ਗੁਰ ਪਿਆਰੀ ਇੱਕ ਗੱਲ ਹੋਰ, ਭਗਤ ਧੰਨਾ ਜੀ ਜਦੋਂ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਅਰਦਾਸ ਕਰਦੇ ਆ, ਇਹ ਵਸਤੂਆਂ ਮੰਗਦੇ ਆ ਨਾ ਕਿ ਦਾਲ ਦਈ, ਸੀਧਾ ਦਈ, ਗਊ ਦਈ, ਲਵੇਰੀ ਦਈ, ਮਕਸਦ ਕੀ ਹੈ? ਮਕਸਦ ਹੈ ਕਿ ਵਾਹਿਗੁਰੂ ਇਹ ਵਸਤੂਆਂ ਜਿਹੜੀਆਂ ਸਰੀਰ ਨੂੰ ਜਿਉਂਦੀਆਂ ਰੱਖਦੀਆਂ ਨੇ, ਇਹ ਮੈਨੂੰ ਤੂੰ ਬਖਸ਼ ਦੇ ਤਾਂ ਕਿ ਮੈਂ ਬੇਫਿਕਰ ਹੋ ਕੇ ਤੇਰੀ ਬੰਦਗੀ ਕਰ ਸਕਾਂ, ਭਗਤੀ ਕਰ ਸਕਾਂ। ਇਹ ਚੀਜ਼ਾਂ ਬਖਸ਼ ਦੇ ਤਾਂ ਕਿ ਮੈਂ ਬੰਦਗੀ ਕਰ ਸਕਾਂ, ਭਗਤੀ ਕਰ ਸਕਾਂ। ਮਕਸਦ ਜਿਹੜਾ ਹੈ ਉਹ ਬੰਦਗੀ ਭਗਤੀ ਕਰਨਾ ਹੀ ਹੈ, ਬੰਦਗੀ ਭਗਤੀ ਕਰਨਾ ਹੀ ਹੈ। ਅਸੀਂ ਵੀ ਕਹਿੰਦੇ ਹਾਂ ਸੁੱਖ ਦਈ, ਸ਼ਾਂਤੀ ਦਈ, ਤੰਦਰੁਸਤੀ ਦਈ, ਧਨ ਦਈ, ਵਾਹਿਗੁਰੂ ਦੇ ਦਿੰਦਾ, ਪਰ ਅਸੀਂ ਬੰਦਗੀ ਵਾਲੇ ਪਾਸੇ ਘੱਟ ਆਉਂਦੇ ਹਾਂ। ਸੁੱਖ ਵੀ ਦੇਤਾ, ਧਨ ਵੀ ਦੇਤਾ, ਤੰਦਰੁਸਤੀ ਵੀ ਦੇਤੀ, ਪਰ ਫਿਰ ਵੀ ਗੁਰੂ ਪਿਆਰੀਓ ਬੰਦਗੀ ਭਗਤੀ ਵਾਲੇ ਪਾਸੇ ਨਹੀਂ ਆਉਂਦੀ। ਪਰ ਭਗਤ ਧੰਨਾ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਇਹ ਚੀਜ਼ਾਂ ਵਸਤੂ ਬਖਸ਼ ਦੇ ਤਾਂ ਕਿ ਤੇਰੀ ਭਗਤੀ, ਤੇਰੀ ਬੰਦਗੀ ਜਿਹੜੀ ਹੈ ਉਹ ਅਸੀਂ ਆਰਾਮ ਨਾਲ ਬੇਫਿਕਰ ਹੋ ਕੇ ਕਰ ਸਕੀਏ, ਬੇਫਿਕਰ ਹੋ ਕੇ ਕਰ ਸਕੀਏ। ਇੱਕ ਜਿਹੜੀ ਚੀਜ਼ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰੀ ਇੱਥੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਆ, ਮੰਗ ਰਹੇ ਨੇ, ਸਾਨੂੰ ਸਿਖਾ ਰਹੇ ਨੇ, ਉਹ ਕੀ ਹੈ? ਉਹ ਹੈ ਸਭ ਤੋਂ ਮਹੱਤਵਪੂਰਨ, ਸਭ ਤੋਂ ਮਹੱਤਵਪੂਰਨ, ਸਭ ਤੋਂ ਮਹੱਤਵਪੂਰਨ ਕੀ ਹੈ ਗੁਰੂ ਪਿਆਰੀ? ਸਭ ਤੋਂ ਮਹੱਤਵਪੂਰਨ ਹੈ ਅਕਾਲ ਪੁਰਖ ਦਾ ਦੀਦਾਰ, ਅਕਾਲ ਪੁਰਖ ਦਾ ਦਰਸ਼ਨ। ਧੰਨ ਗੁਰੂ ਰਾਮਦਾਸ ਮਹਾਰਾਜ ਆਰੰਭ ਦੀ ਪੰਕਤੀ ਚ ਕਹਿੰਦੇ ਮੇਰੇ ਸਾਹਾ, ਸ਼ਬਦ ਹੈ ਗੁਰੂ ਪਿਆਰੇ ਸ਼ਾਹ, ਜਾਂ ਆਪਾਂ ਸ਼ਾਹੂਕਾਰ ਕਹਿੰਦੇ ਹਾਂ। ਸ਼ਾਹ ਦਾ ਅਰਥ ਹੁੰਦਾ ਮਾਲਕ, ਤੇ ਅਕਾਲ ਪੁਰਖ ਤੋਂ ਵੱਡਾ ਕੋਈ ਮਾਲਕ ਨਹੀਂ ਹੈ। ਸਭ ਤੋਂ ਵੱਡਾ ਮਾਲਕ ਜਿਹੜਾ ਹੈ ਉਹ ਅਕਾਲ ਪੁਰਖ ਹੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਮੇਰੇ ਮਾਲਕ, ਹਰ ਦਰਸ਼ਨ ਸੁੱਖ ਹੋਏ, ਮੈਂ ਹਰ ਦਰਸ਼ਨ ਸੁੱਖ ਹੋਏ, ਸਾਨੂੰ ਤੇਰੇ ਦੀਦਾਰਿਆਂ ਦਾ ਸੁੱਖ ਨਸੀਬ ਹੋਵੇ, ਤੇਰੇ ਦਰਸ਼ਨਾਂ ਦਾ ਸੁੱਖ ਨਸੀਬ ਹੋਵੇ। ਦੀਦਾਰ, ਦਰਸ਼ਨ, ਦਰਸ਼ਨ ਦਾ ਅਰਥ ਹੁੰਦਾ ਗੁਰੂ ਪਿਆਰੀ ਇੱਕ ਤਾਂ ਦੇਖਣਾ, ਅਸੀਂ ਸੰਸਾਰ ਦੇਖ ਰਹੇ ਹਾਂ, ਇੱਕ ਦੂਜੇ ਨੂੰ ਦੇਖ ਰਹੇ ਹਾਂ, ਇਹ ਵੀ ਦਰਸ਼ਨ ਹੀ ਹੈ। ਇੱਕ ਦਰਸ਼ਨ ਹੁੰਦਾ ਫਲਸਫਾ, ਵਿਚਾਰਧਾਰਾ, ਆਪਾਂ ਕਹਿੰਦੇ ਯੋਗ ਦਰਸ਼ਨ, ਸਿੱਖ ਦਰਸ਼ਨ, ਬੌਧ ਦਰਸ਼ਨ, ਹਿੰਦੂ ਦਰਸ਼ਨ। ਦਰਸ਼ਨ ਦਾ ਉੱਥੇ ਅਰਥ ਹੁੰਦਾ ਫਲਸਫਾ, ਸਿਧਾਂਤ। ਦਰਸ਼ਨ ਦੋ ਤਰ੍ਹਾਂ ਦਾ, ਇੱਕ ਪ੍ਰਤੱਖ ਦਰਸ਼ਨ, ਇੱਕ ਅਪ੍ਰਤੱਖ ਦਰਸ਼ਨ। ਕਈ ਵਾਰੀ ਅਸੀਂ ਕੀ ਦੇਖਦੇ ਹਾਂ, ਕਿਸੇ ਵਿਅਕਤੀ ਨੂੰ ਕਹਿੰਦੇ ਹਾਂ, ਸੁਣਦੇ ਹਾਂ ਦੂਸਰੇ ਵਿਅਕਤੀ ਨੂੰ ਕਿ ਮੈਂ ਤੈਨੂੰ ਦੇਖ ਲਾਂਗਾ। ਮੈਂ ਦੇਖਿਆ ਤਾਂ ਕਈ ਵਾਰ ਹੈ, ਉੱਥੇ ਕਹਿਣ ਦਾ ਮਤਲਬ ਕੀ ਹੁੰਦਾ ਹੈ? ਮੈਂ ਤੈਨੂੰ ਦੇਖ ਲਾਂਗਾ ਜਾਂ ਤੂੰ ਮੈਨੂੰ ਦੇਖੇਗਾ, ਉੱਥੇ ਭਾਵ ਹੁੰਦਾ ਸਮਝਣ ਤੋਂ। ਵਾਹਿਗੁਰੂ ਦਾ ਦੀਦਾਰ ਜਿਹੜਾ ਨਾ, ਇੱਕ ਗੁਰੂ ਪਿਆਰੇ ਵਾਹਿਗੁਰੂ ਨੂੰ ਸਮਝਣਾ ਵੀ ਹੈ, ਅਕਾਲ ਪੁਰਖ ਨੂੰ ਸਮਝ ਲੈਣਾ ਅਕਾਲ ਪੁਰਖ ਦਾ ਦਰਸ਼ਨ ਹੈ। ਅਕਾਲ ਪੁਰਖ ਨੂੰ ਕੀ ਸਮਝ ਲੈਣਾ? ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲੈਣਾ, ਉਹਦੀ ਰਜ਼ਾ ਨੂੰ ਸਮਝ ਲੈਣਾ, ਉਹਦਾ ਸਭ ਤੋਂ ਵੱਡਾ ਦੀਦਾਰ ਹੈ। ਮਨ 'ਚ ਉਹਦਾ ਅਹਿਸਾਸ ਆ ਜਾਣਾ ਕਿ ਉਹ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ, ਮੈਨੂੰ ਵੇਖ ਰਿਹਾ ਹੈ, ਇਹ ਵੀ ਦਰਸ਼ਨ ਹੈ ਗੁਰੂ ਪਿਆਰਿਓ। ਉਹਦੀ ਵਿਚਾਰਧਾਰਾ ਨੂੰ ਸਮਝ ਲੈਣਾ, ਉਹਦੇ ਹੁਕਮ ਨੂੰ ਸਮਝ ਲੈਣਾ, ਉਹਦੇ ਫਲਸਫੇ ਨੂੰ ਸਮਝ ਲੈਣਾ, ਜਿਸ ਅਧੀਨ ਉਹ ਸਾਰੇ ਜਗਤ ਨੂੰ ਚਲਾ ਰਿਹਾ, ਇਹਦੀ ਦਰਸ਼ਨ ਹੈ। ਤੇ ਜਿਹੜਾ ਗੁਰੂ ਪਿਆਰਿਓ ਅਕਾਲ ਪੁਰਖ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਗੁਰੂ ਪਿਆਰਿਓ ਸਭ ਤੋਂ ਵੱਡਾ ਸੁਖੀ ਹੈ। ਭਾਣਾ ਮੰਨੇ ਸਦਾ ਸੁੱਖ ਹੋਏ, ਉਹਨੂੰ ਕੋਈ ਤਕਲੀਫ, ਕੋਈ ਦੁੱਖ, ਕੋਈ ਦਰਦ, ਕੋਈ ਕਲੇਸ਼ ਆ ਹੀ ਨਹੀਂ ਸਕਦਾ, ਜਿਹੜਾ ਅਕਾਲ ਪੁਰਖ ਦੀ ਰਜ਼ਾ ਨੂੰ ਸਮਝ ਲੈਂਦਾ, ਹੁਕਮ ਨੂੰ ਸਮਝ ਲੈਂਦਾ। ਜੇ ਸੁੱਖ ਆ ਗਿਆ ਤੇ ਉਹ ਖੁਸ਼ ਨਹੀਂ ਹੁੰਦਾ, ਵਾਹਿਗੁਰੂ ਦੇ ਹੁਕਮ 'ਚ ਹੈ। ਜੇ ਦੁੱਖ ਆ ਗਿਆ ਤੇ ਉਹ ਦੁਖੀ ਨਹੀਂ ਹੁੰਦਾ, ਵਾਹਿਗੁਰੂ ਦੇ ਹੁਕਮ 'ਚ ਹੈ। ਹੁਣ ਅਸੀਂ ਸੰਸਾਰੀ ਲੋਕ ਹੈ, ਸਾਡੇ ਸੰਸਾਰੀ ਲੋਕਾਂ ਦੀ ਫਿਤਰਤ ਹੈ, ਅਸੀਂ ਦੁੱਧ ਨੂੰ ਸਮਝਦੇ ਹਾਂ ਅਕਾਲ ਪੁਰਖ ਦੀ ਦਾਤ, ਪੁੱਤ ਨੂੰ ਸਮਝਦੇ ਹਾਂ ਅਕਾਲ ਪੁਰਖ ਦੀ ਦਾਤ, ਧਨ ਨੂੰ ਸਮਝਦੇ ਹਾਂ ਅਕਾਲ ਪੁਰਖ ਦੀ ਦਾਤ, ਤੰਦਰੁਸਤੀ ਨੂੰ ਦਾਤ ਸਮਝਦੇ ਹਾਂ। ਜੇ ਕਿਸੇ ਨੂੰ ਦੁੱਧ ਮਿਲ ਗਿਆ, ਵਾਹਿਗੁਰੂ ਨੇ ਦਾਤ ਦੇਤੀ, ਪੁੱਤ ਮਿਲ ਗਿਆ, ਵਾਹਿਗੁਰੂ ਨੇ ਦਾਤ ਦੇਤੀ, ਅਸੀਂ ਸ਼ੁਕਰਾਨਾ ਵੀ ਅਦਾ ਕਰਦੇ ਹਾਂ। ਨੌਕਰੀ ਮਿਲ ਗਈ, ਵਾਹਿਗੁਰੂ ਨੇ ਦਾਤ ਦੇਤੀ, ਕਿਸੇ ਨੇ ਦੁੱਖਾਂ ਨੂੰ ਵੀ ਪਰਮੇਸ਼ਵਰ ਦੀ ਦਾਤ ਸਮਝਿਆ। ਉਹ ਦੁੱਖਾਂ ਨੂੰ ਵੀ ਪਰਮੇਸ਼ਵਰ ਦੀ ਦਾਤ ਸਮਝ ਕੇ ਸਵੀਕਾਰ ਕਰਦੇ। ਕੇਵਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਤਿਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ। ਕਈਆਂ ਨੂੰ ਸੰਸਾਰ ਦੇ ਵਿੱਚ ਦੁੱਖਾਂ ਤੇ ਭੁੱਖਾਂ ਦੀ ਮਾਰ ਪੈ ਰਹੀ ਹੈ, ਵਾਹਿਗੁਰੂ ਇਹ ਵੀ ਤੇਰੀਆਂ ਦਾਤਾਂ ਨੇ। ਭਗਤ ਨਾਮਦੇਵ ਜੀ ਵਰਗੇ ਮਹਾਂਪੁਰਖਾਂ ਨੇ ਸਮਝੇ ਜਦੋਂ ਕਹਿੰਦੇ ਨੇ ਵਾਹਿਗੁਰੂ ਜੇ ਘਾਹ ਖੋਤਣ ਲਾ ਦੇਗਾ ਤਾਂ ਵੀ ਤੇਰੀ ਬੰਦਗੀ ਕਰਨੀ ਹੈ, ਤੇ ਜੇ ਰਾਜਾ ਬਣਾ ਦੇਗਾ ਤਾਂ ਵੀ ਤੇਰੀ ਬੰਦਗੀ ਕਰਨੀ, ਤੇਰੀ ਵੀ ਭਗਤੀ ਕਰਨੀ ਹੈ। ਜਿਹੜੇ ਵਾਹਿਗੁਰੂ ਦੇ ਹੁਕਮ ਨੂੰ ਸਮਝ ਲੈਂਦੇ ਆ ਨਾ ਗੁਰਪਿਆਰੀ, ਉਹ ਦੁੱਖਾਂ ਨੂੰ ਦਾਤ ਸਮਝਦੇ ਆ। ਨਹੀਂ ਤਾਂ ਅਸੀਂ ਸੰਸਾਰੀ ਪ੍ਰਵਿਰਤੀ ਵਾਲੇ ਲੋਕ ਜਿਹੜੇ ਆ ਇਹ ਸੁੱਖਾਂ ਨੂੰ ਦਾਤ ਸਮਝਦੇ ਆ ਅਕਾਲ ਪੁਰਖ ਦੀ, ਪਰਮੇਸ਼ਵਰ ਦੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ, ਲਾਹੌਰ ਦੀ ਧਰਤੀ ਦੇ ਅੰਦਰ ਸ਼ਹੀਦ ਕੀਤਾ ਗੁਰਪਿਆਰੇ। ਤੇ ਉਹਨਾਂ ਨੇ ਕੀ ਕਿਹਾ, ਤੇਰਾ ਕੀਆ ਮਿੱਠਾ ਲੱਗਾ, ਉਲਾਹ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਤੇਰੇ ਕੀਤੇ ਨੂੰ ਵਾਹਿਗੁਰੂ ਮਿੱਠਾ ਕਰਕੇ ਮੰਨਦੇ, ਤੇਰੇ ਕੀਤੇ ਨੂੰ ਮਿੱਠਾ ਕਰਕੇ ਮੰਨਦੇ। ਜਦੋਂ ਵਾਹਿਗੁਰੂ ਦਾ ਇਸ ਤਰ੍ਹਾਂ ਗੁਰਪਿਆਰੇ ਹੁਕਮ ਸਮਝ ਆ ਜਾਂਦਾ ਹੈ, ਦੀਦਾਰ ਹੋ ਜਾਂਦਾ ਹੈ ਵਾਹਿਗੁਰੂ ਦਾ, ਦੀਦਾਰ ਹੋ ਜਾਂਦਾ ਹੈ ਵਾਹਿਗੁਰੂ ਦਾ, ਦਰਸ਼ਨ ਹੋ ਜਾਂਦੇ ਵਾਹਿਗੁਰੂ ਦੇ, ਵਾਹਿਗੁਰੂ ਦਾ ਹੁਕਮ ਸਮਝ ਆ ਜਾਂਦਾ ਹੈ, ਤੇ ਫਿਰ ਗੁਰਪਿਆਰੇ ਸੁੱਖ ਹੀ ਸੁੱਖ ਨਸੀਬ ਹੁੰਦਾ ਹੈ। ਪਰ ਇਹ ਸਾਰਾ ਕੁਝ ਤਾਂ ਸੰਭਵ ਹੈ ਜੇ ਅਕਾਲ ਪੁਰਖ ਕਿਰਪਾ ਕਰੇ, ਅਕਾਲ ਪੁਰਖ ਬਖਸ਼ਿਸ਼ ਕਰੇ। ਤੇ ਅਕਾਲ ਪੁਰਖ ਬਖਸ਼ਿਸ਼ ਕਦੋਂ ਕਰੇਗਾ, ਅਕਾਲ ਪੁਰਖ ਬਖਸ਼ਿਸ਼ ਕਦੋਂ ਕਰੇਗਾ, ਜਦੋਂ ਅਸੀਂ ਅਕਾਲ ਪੁਰਖ ਦੇ ਹੋ ਕੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਾਂਗੇ। ਜਦੋਂ ਅਸੀਂ ਅਰਦਾਸ ਕਰਾਂਗੇ ਅਕਾਲ ਪੁਰਖ ਦੇ ਅੱਗੇ, ਵਾਹਿਗੁਰੂ ਅਚਨਚੇਤੀ ਵੀ ਗੁਰਪਿਆਰੀ ਕਿਸੇ ਦੇ ਬਖਸ਼ਿਸ਼ ਕਰ ਸਕਦਾ। ਅਸੀਂ ਤੁਰੇ ਜਾਂਦੇ ਹਾਂ ਨਾ ਸੜਕ ਤੇ, ਕਈ ਵਾਰੀ ਸੜਕ ਦੇ ਕੰਢੇ ਦੇ ਉੱਤੇ ਕੋਈ ਜਾਚਕ ਬੈਠੇ ਹੁੰਦੇ ਆ, ਮੰਗਤੇ ਬੈਠੇ ਹੁੰਦੇ ਆ, ਅਸੀਂ ਬਿਨਾਂ ਦੇਖੇ ਉਹਨਾਂ ਨੂੰ ਲੰਘ ਜਾਂਦੇ ਹਾਂ। ਪਰ ਜੇ ਉਹਨਾਂ ਜਾਚਕਾਂ ਦੇ ਵਿੱਚੋਂ, ਉਹਨਾਂ ਭਿਖਾਰੀਆਂ ਦੇ ਵਿੱਚੋਂ ਕੋਈ ਆਵਾਜ਼ ਮਾਰ ਕੇ ਸਾਨੂੰ ਇਹ ਕਹੇ ਕਿ ਮੈਂ ਭੁੱਖਾ ਮੇਰੀ ਮਦਦ ਕਰੋ, ਸਾਡਾ ਧਿਆਨ ਉਹਦੇ ਵੱਲ ਜਾਂਦਾ, ਤੇ ਅਸੀਂ ਆਪਣੀ ਜੇਬ ਦੇ ਵਿੱਚੋਂ, ਜੇ ਦਇਆ ਆ ਜਾਏ ਤਾਂ ਅਸੀਂ ਆਪਣੀ ਜੇਬ ਦੇ ਵਿੱਚੋਂ ਕੁਝ ਪੈਸੇ ਕੱਢ ਕੇ ਉਹਨੂੰ ਦੇ ਦਿੰਦੇ ਹਾਂ ਵੀ ਲੈ ਭਾਈ ਪੁਰਖਾ, ਜਦੋਂ ਉਹ ਮੰਗਦਾ। ਤੇ ਕਈ ਵਾਰੀ ਇਹ ਵੀ ਹੁੰਦਾ ਗੁਰਪਿਆਰੇ, ਅਸੀਂ ਸੜਕ ਤੇ ਤੁਰੇ ਜਾ ਰਹੇ ਹਾਂ, ਇੱਕ ਭਿਖਾਰੀ ਬੈਠਾ ਹੈ, ਅਸੀਂ ਉਹਦੇ ਵੱਲ ਦੇਖਿਆ ਤੇ ਸਾਨੂੰ ਦੇਖਦੇ ਹੀ ਉਹਦੇ ਤੇ ਤਰਸ ਆ ਗਿਆ, ਉਹਨੇ ਮੰਗਿਆ ਨਹੀਂ ਹੈ, ਅਸੀਂ ਆਪਣੀ ਜੇਬ ਦੇ ਵਿੱਚੋਂ ਕੁਝ ਪੈਸੇ ਕੱਢੇ ਤੇ ਉਹਨੂੰ ਦੇ ਤੇ। ਇਵੇਂ ਅਕਾਲ ਪੁਰਖ ਹੈ, ਕਈਆਂ ਤੇ ਬਿਨਾਂ ਮੰਗਿਆ ਵੀ ਕਿਰਪਾ ਕਰ ਦਿੰਦਾ। ਦਾਤੀ ਸਾਹਿਬ ਸੰਧੀਆ ਕਿਆ ਚੱਲੈ ਤੇ ਸਮਾਜ, ਇੱਕ ਜਾਗਣ ਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਕਈ ਵਾਰੀ ਵਾਹਿਗੁਰੂ ਅਚਨਚੇਤੀ ਵੀ ਕਿਸੇ ਤੇ ਦਇਆ ਕਰ ਦਿੰਦਾ, ਕਿਰਪਾ ਕਰ ਦਿੰਦਾ ਗੁਰਪਿਆਰਿਓ, ਜਦੋਂ ਉਹਦੀ ਨਜ਼ਰ ਸਵੱਲੀ ਹੋ ਜਾਂਦੀ ਹੈ ਕਿਸੇ ਤੇ, ਤੇ ਨਹੀਂ ਉਹ ਫਿਰ ਗੁਰਪਿਆਰਿਓ ਅਰਦਾਸ ਕਰਨੀ ਬਣਦੀ ਹੈ, ਬੇਨਤੀ ਕਰਨੀ ਬਣਦੀ ਹੈ। ਔਰ ਬੇਨਤੀ ਕਰਦੇ ਰਹਿਣਾ ਚਾਹੀਦਾ, ਅਰਦਾਸ ਕਰਦੇ ਰਹਿਣਾ ਚਾਹੀਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਰਦਾਸ ਕਰਨੀ ਹੈ, ਤੇ ਅਰਦਾਸ ਦੇ ਵਿੱਚ ਕਹਿਣਾ ਕੀ ਹੈ, ਮੇਰੇ ਸਾਹਾ ਹੇ ਮੇਰੇ ਮਾਲਕਾ, ਮੈਂ ਹਰ ਦਰਸ਼ਨ ਸੁੱਖ ਹੋਏ, ਮੈਨੂੰ ਵਾਹਿਗੁਰੂ ਦੇ ਦਰਸ਼ਨਾਂ ਤੋਂ ਸੁੱਖ ਨਸੀਬ ਹੋਵੇ, ਮੈਨੂੰ ਵਾਹਿਗੁਰੂ ਦੇ ਦਰਸ਼ਨਾਂ ਤੋਂ ਆਨੰਦ ਨਸੀਬ ਹੋਵੇ, ਇਹ ਅਰਦਾਸ ਕਰਨੀ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੀ ਪੰਕਤੀ ਦੇ ਵਿੱਚ ਗੁਰਪਿਆਰੇ ਬਚਨ ਕਰਦੇ ਨੇ, ਅੱਗੇ ਦੱਸਦੇ ਨੇ।
ਹਮਰੇ ਬੇਦਨਾ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ।
ਹਮਰੀ ਬੇਦਨ, ਬੇਦਨ ਦਾ ਮਤਲਬ ਹੁੰਦਾ ਗੁਰਪਿਆਰੇ ਪੀੜਾ। ਕਹਿੰਦੇ ਹਮਰੀ ਬੇਦਨ ਤੂੰ ਜਾਣਤਾ ਸਾਹਾ, ਮੇਰੀ ਮਾਲਕਾ ਮੇਰੀ ਜਿਹੜੀ ਪੀੜ ਹੈ, ਮੇਰਾ ਜਿਹੜਾ ਦਰਦ ਹੈ, ਇਹ ਤੂੰ ਜਾਣਦਾ, ਇਹ ਤੂੰ ਜਾਣਦਾ। ਮੈਂ ਕੀ ਚਾਹੁੰਦਾ ਇਹ ਤੂੰ ਜਾਣਦਾ, ਮੇਰੇ ਮਨ 'ਚ ਕੀ ਹੈ ਇਹ ਤੂੰ ਜਾਣਦਾ, ਹੋਰ ਨਹੀਂ ਕੋਈ ਜਾਣ ਸਕਦਾ ਗੁਰਪਿਆਰਿਓ। ਅਵਰ ਕਿਆ ਜਾਣੈ ਕੋਈ, ਅਵਰ ਦਾ ਮਤਲਬ ਹੈ ਹੋਰ, ਕਿਆ ਜਾਣੈ ਕੌਣ ਜਾਣਦਾ, ਕੀ ਜਾਣਦਾ, ਕੋਈ ਨਹੀਂ ਜਾਣਦਾ। ਇੱਕ ਵਿਅਕਤੀ ਦੇ ਮਨ ਦੇ ਵਿੱਚ ਜਿਹੜੀ ਦਰਦ ਹੈ ਪੀੜਾ ਹੈ ਨਾ ਗੁਰ ਪਿਆਰਿਓ, ਉਹ ਕੇਵਲ ਤੇ ਕੇਵਲ ਉਹ ਵਿਅਕਤੀ ਜਾਣਦਾ ਜਾਂ ਅਕਾਲ ਪੁਰਖ ਜਾਣਦਾ, ਹੋਰ ਦੂਜਾ ਕੋਈ ਨਹੀਂ ਜਾਣ ਸਕਦਾ, ਦੂਜਾ ਕੋਈ ਨਹੀਂ ਸਮਝ ਸਕਦਾ ਗੁਰ ਪਿਆਰਿਓ। ਹਾਂ, ਅਸੀਂ ਕਿਸੇ ਵਿਅਕਤੀ ਦੇ ਹਾਲਾਤ ਦੇਖ ਕੇ ਉਹਦੀ ਪੀੜਾ ਦਾ ਅੰਦਾਜ਼ਾ ਜ਼ਰੂਰ ਲਾ ਸਕਦੇ ਹਾਂ, ਤੇ ਕਈ ਅਜਿਹੇ ਵੀ ਹੁੰਦੇ ਆ ਜਿਹਦਾ ਤੋਂ ਪੀੜਾ ਦਾ ਅੰਦਾਜ਼ਾ ਵੀ ਨਹੀਂ ਲੱਗਦਾ ਹਾਲਾਤ ਦੇਖ ਕੇ ਗੁਰੂ ਪਿਆਰਿਓ। ਅਜਿਹੇ ਵੀ ਸੰਸਾਰ ਦੇ ਉੱਤੇ ਕਠੋਰ ਦਿਲ ਦੇ ਲੋਕ ਹੁੰਦੇ ਹੈ, ਪੱਥਰ ਦਿਲ ਦੇ ਲੋਕ ਹੁੰਦੇ ਹੈ, ਜਿਹੜੇ ਕਿਸੇ ਦੇ ਹਾਲਾਤ ਵੇਖ ਕੇ ਉਹਦੀ ਪੀੜਾ ਦਾ ਅੰਦਾਜ਼ਾ ਨਹੀਂ ਲਾ ਸਕਦੇ, ਉਹਦੇ ਦਰਦ ਦਾ ਅੰਦਾਜ਼ਾ ਨਹੀਂ ਲਾ ਸਕਦੇ। ਅੱਜ ਕੀ ਦੇਖ ਰਹੇ ਹਾਂ ਅਸੀਂ? ਟੈਲੀਵਿਜ਼ਨ ਦੇਖਦੇ ਹੈ, ਸੋਸ਼ਲ ਮੀਡੀਆ 'ਤੇ ਦੇਖਦੇ ਹੈ, ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਦਿੱਲੀ ਦੇ ਆਸੇ ਪਾਸੇ ਸੜਕਾਂ ਦੇ ਉੱਤੇ ਸਿਆਲ ਦੀਆਂ ਰਾਤਾਂ ਕੱਟ ਰਹੇ। ਹੁਣ ਉਹਨਾਂ ਦਾ ਜਿਹੜਾ ਦਰਦ ਹੈ, ਉਹਨਾਂ ਦੀ ਜਿਹੜੀ ਪੀੜਾ ਹੈ, ਉਹ ਦੁਨੀਆਂ ਦਾ ਸਧਾਰਨ ਮਨੁੱਖ ਤਾਂ ਸਮਝ ਰਿਹਾ ਪਰ ਵਕਤ ਦੀ ਸਰਕਾਰ ਨਹੀਂ ਸਮਝ ਰਹੀ, ਵਕਤ ਦੀ ਸਰਕਾਰ ਨਹੀਂ ਸਮਝ ਰਹੀ। ਜੋ ਉਹਨਾਂ ਦੇ ਅੰਦਰ ਦਰਦ ਹੈ, ਜੋ ਉਹਨਾਂ ਦੇ ਅੰਦਰ ਅਹਿਸਾਸ ਪੀੜਾ ਦਾ ਹੈ, ਉਹ ਆਮ ਮਨੁੱਖ ਸਮਝ ਰਿਹਾ, ਕਿਰਤੀ ਮਨੁੱਖ ਸਮਝ ਰਿਹਾ, ਜਿਹਨੇ ਉਹ ਪੀੜਾ ਹੰਢਾਈ ਹੈ ਜਾਂ ਹੰਢਾ ਰਿਹਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੀੜਾ ਹੰਢਾਉਣ ਦੀ ਸੰਭਾਵਨਾ ਹੈ, ਉਹ ਸਮਝਦਾ ਗੁਰੂ ਪਿਆਰੇ, ਦੂਜਾ ਕੌਣ ਸਮਝਦਾ? ਤਾਕਤਵਰ ਨਹੀਂ ਸਮਝਦੇ। ਇੱਕ ਗਰੀਬ ਦੀ ਪੀੜਾ, ਇੱਕ ਕਿਰਤੀ ਦਾ ਦਰਦ, ਇੱਕ ਮਜ਼ਦੂਰ ਦਾ ਦਰਦ, ਇੱਕ ਕਿਸਾਨ ਦਾ ਦਰਦ, ਇਹ ਕਿਰਤੀ ਉਹ ਸਮਝ ਸਕਦਾ, ਕਿਸਾਨ ਸਮਝ ਸਕਦਾ, ਮਜ਼ਦੂਰ ਸਮਝ ਸਕਦਾ, ਰਜਵਾੜਾ ਵੀ ਸਮਝ ਸਕਦਾ ਗੁਰੂ ਪਿਆਰੇ, ਜਾਂ ਅਕਾਲ ਪੁਰਖ ਸਮਝਦਾ, ਜਾਂ ਪਰਮੇਸ਼ਵਰ ਸਮਝਦਾ, ਵਾਹਿਗੁਰੂ ਸਮਝਦਾ। ਪਰ ਵਾਹਿਗੁਰੂ ਦੇਖਦਾ ਹੈ ਕਿ ਇਹ ਰਜਵਾੜੇ ਕਿੱਥੋਂ ਤੱਕ ਜਿਹੜਾ ਹੈ ਉਹ ਜਾਂਦੇ ਨੇ, ਕਿੱਥੋਂ ਤੱਕ ਚੱਲਦੇ ਨੇ, ਕਿੰਨਾ ਕੁ ਜ਼ੁਲਮ ਕਰ ਸਕਦੇ ਨੇ, ਕਿੰਨਾ ਕੁ ਤਸ਼ੱਦਦ ਕਰ ਸਕਦੇ ਨੇ। ਤੇ ਜਦੋਂ ਇੰਤਹਾ ਹੋ ਜਾਂਦੀ ਹੈ ਨਾ ਗੁਰ ਪਿਆਰਿਓ, ਉਦੋਂ ਫਿਰ ਵਾਹਿਗੁਰੂ ਸਾਮਰਾਜ ਜਿਹੜੇ ਆ ਉਹ ਪਲਟ ਦਿੰਦਾ ਹੈ, ਬੜੀ ਵੱਡੀ ਤਾਕਤ ਹੈ ਉਹਦੀ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਕਰਾਵੇ। ਅੱਜ ਔਰੰਗਜ਼ੇਬ ਵਰਗੇ ਕਿੱਥੇ, ਜਹਾਂਗੀਰ ਵਰਗੇ ਕਿੱਥੇ, ਚੰਗੇਜ਼ ਖਾਨ ਵਰਗੇ ਕਿੱਥੇ, ਕਿੱਥੇ ਨੇ ਅੱਜ? ਭਾਲਿਆਂ ਵੀ ਨਹੀਂ ਲੱਭਦੇ। ਤਾਂ ਇਹ ਅਕਾਲ ਪੁਰਖ ਦੀ ਸੱਤਾ ਹੈ, ਅਕਾਲ ਪੁਰਖ ਦੀ ਤਾਕਤ ਹੈ ਗੁਰੂ ਪਿਆਰਿਓ, ਉਹ ਦੇਖਦਾ, ਉਹ ਪਰਖਦਾ। ਤਾਂ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ ਹੈ, ਕਹਿੰਦੇ ਹਮਰੀ ਬੇਦਨ, ਅਕਾਲ ਪੁਰਖ ਨੂੰ ਅਰਦਾਸ ਕਰਨੀ ਹੈ ਭਾਈ, ਅਕਾਲ ਪੁਰਖ ਦੇ ਅੱਗੇ ਇਹ ਲਫ਼ਜ਼ ਕਹਿਣੇ ਹੈ ਕਿ ਹਮਰੀ ਬੇਦਨ ਤੂੰ ਜਾਣਤਾ ਸਾਹਾ, ਮੇਰੀ ਮਨ ਦੀ ਪੀੜਾ ਤੂੰ ਜਾਣਦਾ ਮੇਰਿਆ ਮਾਲਕਾ, ਅਵਰ ਕਿਆ ਜਾਣੇ ਕੋਈ, ਹੋਰ ਕੀ ਜਾਣ ਸਕਦਾ ਕੋਈ, ਹੋਰ ਕੋਈ ਨਹੀਂ ਜਾਣ ਸਕਦਾ ਮਨ ਦੀ ਪੀੜਾ ਨੂੰ, ਵਾਹਿਗੁਰੂ ਜਾਣਦਾ ਗੁਰ ਪਿਆਰਿਓ, ਜਾਂ ਉਹ ਵਿਅਕਤੀ ਜਾਣਦਾ ਜਾਂ ਵਾਹਿਗੁਰੂ ਜਾਣਦਾ, ਪਰਮੇਸ਼ਵਰ ਜਾਣਦਾ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰ ਪਿਆਰਿਓ ਰਹਾਓ ਦੀਆਂ ਪੰਗਤੀਆਂ ਦੇ ਵਿੱਚ ਸਾਨੂੰ ਸਮਝਾਉਂਦੇ ਆ ਕਿ ਇਸ ਤਰ੍ਹਾਂ ਅਰਦਾਸ ਕਰਨੀ ਹੈ। ਅੱਗੇ ਰਹਾਓ ਦੀਆਂ ਪੰਗਤੀਆਂ ਤੋਂ ਬਾਅਦ ਦੱਸਦੇ ਨੇ,
ਰਹਾਓ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਮੇਰੇ ਮਾਲਕਾ ਸਾਚਾ ਸਾਹਿਬ, ਤੂੰ ਸੱਚਾ ਸਾਹਿਬ ਹੈ, ਸੱਚਾ ਸਾਹਿਬ। ਸਾਹਿਬ ਦਾ ਅਰਥ ਕੀ ਹੁੰਦਾ ਗੁਰ ਪਿਆਰਿਓ? ਸਾਹਿਬ ਦਾ ਅਰਥ ਵੀ ਮਾਲਕ ਹੀ ਹੁੰਦਾ, ਤੂੰ ਸੱਚਾ ਮਾਲਕ ਹੈ। ਮਹਾਰਾਜ ਝੂਠੇ ਮਾਲਕ ਵੀ ਹੁੰਦੇ ਆ ਦੁਨੀਆਂ 'ਤੇ, ਹੁੰਦੇ ਆ ਗੁਰ ਪਿਆਰਿਓ ਝੂਠੇ ਮਾਲਕ ਵੀ। ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਬਹੁਤ ਜਗ੍ਹਾ ਦੇ ਉੱਤੇ ਗੁਰਬਾਣੀ ਦੇ ਅੰਦਰ ਗੁਰੂ ਦੇ ਨਾਲ ਪੂਰਾ ਲਫ਼ਜ਼ ਆਉਂਦਾ, ਗੁਰ ਪੂਰੇ ਕਿਰਪਾ ਧਾਰੇ, ਗੁਰ ਪੂਰੇ ਕੀਤੀ ਪੂਰੇ, ਪੂਰੇ ਗੁਰ ਕਾ ਸੁਰ ਉਪਦੇਸ਼। ਕਈ ਜਗ੍ਹਾ ਗੁਰੂ ਦੇ ਅੱਗੇ ਪੂਰਾ ਜਾਂ ਪਿੱਛੇ ਪੂਰਾ ਸ਼ਬਦ ਜਿਹੜਾ ਹੈ ਉਹ ਲਿਖਿਆ ਮਿਲਦਾ ਗੁਰਬਾਣੀ 'ਚ। ਗੁਰੂ ਪੂਰਾ ਅਧੂਰਾ ਵੀ ਹੁੰਦਾ, ਹੁੰਦਾ ਹੈ ਗੁਰੂ ਪਿਆਰੀ ਅਧੂਰਾ ਵੀ। ਤਾਂ ਹੀ ਸਤਿਗੁਰਾਂ ਨੇ ਪੂਰੇ ਗੁਰੂ ਦੀ ਗੱਲ ਕੀਤੀ ਹੈ, ਸਮਰੱਥ ਗੁਰੂ ਦੀ ਗੱਲ ਕੀਤੀ। ਅਧੂਰੇ ਵੀ ਹੁੰਦੇ ਆ ਜਿਹੜੇ ਆਪੋ ਬਣੇ ਗੁਰੂ ਹੁੰਦੇ ਆ ਨਾ, ਸਭ ਅਧੂਰੇ ਹੁੰਦੇ ਆ। ਇਵੇਂ ਗੁਰੂ ਪਿਆਰੀਓ, ਸਾਚਾ ਸਾਹਿਬ ਮਾਲਕ ਸੱਚਾ ਹੈ, ਝੂਠਾ ਵੀ ਹੁੰਦਾ, ਝੂਠੇ ਵੀ ਹੁੰਦੇ ਗੁਰੂ ਪਿਆਰੀਓ। ਆ ਜਿਹੜੇ ਅਸੀਂ ਦੇਖਦੇ ਹਾਂ ਨਾ ਸੰਸਾਰ ਦੇ ਵਿੱਚ ਵੱਡੇ ਵੱਡੇ ਰਜਵਾੜੇ ਮਾਲਕ ਬਣੇ ਬੈਠੇ, ਸਭ ਝੂਠੇ ਆ। ਸਰਕਾਰ ਵੀ ਕਹਿੰਦੀ ਹੈ ਮਾਲਕ ਹੈ ਮੈਂ, ਰਾਜਾ ਵੀ ਕਹਿੰਦਾ ਮੈਂ ਮਾਲਕ ਹੈ। ਕਿਹਦਾ? ਰਾਜ ਦਾ, ਰਾਜ ਦਾ ਮਾਲਕ ਹੈ ਮੈਂ, ਇਸ ਕਰਕੇ ਮੈਂ ਕੁਝ ਵੀ ਕਰ ਸਕਦਾ। ਪਰ ਜਿੰਨੇ ਵੀ ਗੁਰੂ ਪਿਆਰੇ ਵਾਹਿਗੁਰੂ ਤੋਂ ਬਿਨਾਂ ਇਸ ਸੰਸਾਰ ਦੇ ਅੰਦਰ ਮਾਲਕ ਕਹਾਉਂਦੇ ਹਨ, ਸਭ ਝੂਠੇ ਆ। ਝੂਠੇ ਕਿਉਂ ਹੈ? ਕਿਉਂਕਿ ਇਹਨਾਂ ਦਾ ਜਿਹੜਾ ਰਾਜ ਹੈ, ਇਹਨਾਂ ਦੀ ਜਿਹੜੀ ਮਲਕੀਅਤ ਹੈ, ਉਹ ਸਦੀਵੀ ਨਹੀਂ ਹੈ, ਬਿਲਸ ਜਾਣੀ ਹੈ, ਖਤਮ ਹੋ ਜਾਣੀ ਹੈ। ਇਸ ਕਰਕੇ ਝੂਠੇ ਮਾਲਕ ਹੈ। ਚਾਹੇ ਕੋਈ ਜਾਇਦਾਦ ਦਾ ਮਾਲਕ ਹੈ, ਬਹੁਤ ਵੱਡੀ ਜਾਇਦਾਦ ਦਾ ਮਾਲਕ ਹੈ, ਪ੍ਰੋਪਰਟੀ ਦਾ ਮਾਲਕ ਹੈ, ਉਹ ਵੀ ਝੂਠਾ ਹੈ ਗੁਰੂ ਪਿਆਰੇ। ਕਿਉਂ ਝੂਠਾ? ਉਹ ਕਿਹੜਾ ਕਿਸੇ ਨੇ ਖੋਹ ਲੈਣੀ? ਉਹ ਤਾਂ ਜੱਦੀ ਜਾਇਦਾਦ ਹੈ ਬਈ, ਜਦੋਂ ਸਰੀਰ ਤਿਆਗ ਗਿਆ, ਪੁੱਤਰਾਂ ਕੋਲ ਚਲੀ ਜਾਣੀ ਹੈ, ਪੋਤਰਿਆਂ ਕੋਲ ਚਲੀ ਜਾਣੀ, ਉਹਦੀ ਕਿੱਥੇ ਹੈ, ਉਹਦੀ ਕਿੱਥੇ ਰਹਿਣੀ ਹੈ? ਇਸ ਕਰਕੇ ਗੁਰੂ ਪਿਆਰਿਓ, ਜਿਹੜੀ ਮਲਕੀਅਤ ਹੈ, ਜਾਇਦਾਦ, ਰਾਜ, ਭਾਗ, ਧਨ, ਜੋ ਵੀ ਕੁਝ ਹੈ, ਇੱਥੋਂ ਤੱਕ ਕਿ ਸਰੀਰ, ਇਹ ਖੁਸ਼ ਜਾਣਾ ਹੈ, ਇਹ ਪੱਲੇ ਨਹੀਂ ਰਹਿਣਾ, ਕੋਲ ਨਹੀਂ ਰਹਿਣਾ, ਤੇ ਫਿਰ ਗੁਰੂ ਪਿਆਰਿਓ ਇਹਦੀ ਮਾਲਕੀ ਜਿਹੜੀ ਹੈ ਉਹ ਸਦੀਵੀ ਨਹੀਂ ਹੈ, ਝੂਠੀ ਹੈ। ਅਸੀਂ ਵੀ ਕਹਿੰਦੇ ਸਰੀਰ ਦੇ ਮਾਲਕ, ਅਸੀਂ ਵੀ ਝੂਠੇ ਮਾਲਕ ਹੈ, ਕਿਉਂਕਿ ਸਰੀਰ ਵੀ ਸਾਡੇ ਨਹੀਂ ਰਹਿਣਾ ਸਾਡੇ ਕੋਲ। ਇੱਕ ਅਕਾਲ ਪੁਰਖ ਹੀ ਹੈ ਗੁਰੂ ਪਿਆਰਿਓ ਸੱਚਾ ਮਾਲਕ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਸਾਚਾ ਸਾਹਿਬ ਸੱਚ ਤੂੰ, ਮੇਰੇ ਸਾਹਾ, ਹੇ ਮੇਰੇ ਮਾਲਕਾ, ਤੂੰ ਸੱਚਾ ਸਾਹਿਬ ਹੈ, ਤੂੰ ਸੱਚ ਹੈ, ਹਮੇਸ਼ਾ ਰਹਿਣ ਵਾਲਾ ਹੈ, ਕਦੇ ਮਿਟਣਾ ਨਹੀਂ, ਕਦੇ ਖਤਮ ਨਹੀਂ ਹੋਣਾ, ਬਾਕੀ ਸਾਰਾ ਸੰਸਾਰ ਝੂਠਾ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰਹੇ ਨੀਤ, ਜਗ ਦੀ ਰਚਨਾ ਜਿਹੜੀ ਹੈ ਇਹ ਝੂਠ ਹੈ, ਜਗ ਦੀ ਰਚਨਾ ਝੂਠ, ਤੇਰਾ ਕੀ ਆ, ਸੱਚ ਸਭ ਹੋਏ, ਤੇਰਾ ਕੀ ਆ, ਤੇਰਾ ਜਿਹੜਾ ਕੀਤਾ, ਕੀ ਕੀਤਾ, ਪੈਦਾ ਕੀਤਾ, ਵਾਹਿਗੁਰੂ ਤੂੰ ਆਪ ਸੱਚਾ, ਤੇਰਾ ਜਿਹੜਾ ਪੈਦਾ ਕੀਤਾ ਇਹ ਵੀ ਸੱਚਾ ਹੈ, ਤੇਰਾ ਕੀ ਆ, ਸੱਚ ਸਭ ਹੋਏ, ਤੇਰਾ ਜਿਹੜਾ ਕੀਤਾ ਹੈ ਇਹ ਸਾਰਾ ਕੁਝ ਹੀ ਸੱਚਾ ਹੈ, ਸਾਰਾ ਕੁਝ ਹੀ ਸੱਚ ਹੈ। ਤੇ ਵਾਹਿਗੁਰੂ ਨੇ ਕੀ ਕੀਤਾ? ਇਹ ਜਗਤ ਪੈਦਾ ਕੀਤਾ। ਤੇ ਜੇ ਵਾਹਿਗੁਰੂ ਨੇ ਜਗਤ ਪੈਦਾ ਕੀਤਾ ਫਿਰ ਇਹ ਵੀ ਸੱਚਾ, ਕਿਉਂਕਿ ਵਾਹਿਗੁਰੂ ਨੇ ਪੈਦਾ ਕੀਤਾ ਨਾ ਜਗਤ। ਬੜੀ ਗੁਰੂ ਪਿਆਰੀ ਇੱਥੇ ਸਮਝਣ ਵਾਲੀ ਗੱਲ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤੇਰਾ ਕੀ ਆ, ਸੱਚ ਸਭ ਹੋਏ, ਵਾਹਿਗੁਰੂ ਤੇਰਾ ਕੀਤਾ, ਸਾਰਾ ਕੁਝ ਸੱਚ ਹੈ, ਭਾਵ ਤੇਰਾ ਪੈਦਾ ਕੀਤਾ ਸਭ ਕੁਝ ਸੱਚ ਹੈ। ਫਿਰ ਅਸੀਂ ਵੀ ਵਾਹਿਗੁਰੂ ਦੇ ਪੈਦਾ ਕੀਤੇ, ਅਸੀਂ ਵੀ ਸੱਚ, ਸੰਸਾਰ ਵਾਹਿਗੁਰੂ ਦਾ ਪੈਦਾ ਕੀਤਾ, ਸੰਸਾਰ ਵੀ ਵਾਹਿਗੁਰੂ, ਇਹ ਵੀ ਸੱਚਾ ਹੈ। ਤਾਂ ਗੁਰੂ ਪਿਆਰਿਓ, ਜੇ ਅਸੀਂ ਕਹਿੰਦੇ ਹਾਂ ਇਹ ਵੀ ਸੱਚਾ ਹੈ, ਸੰਸਾਰ ਵੀ ਸੱਚਾ ਹੈ, ਆਪ ਸੱਤ, ਕੀ ਆ ਸਭ ਸੱਤ, ਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਆਪ ਸੱਤ, ਵਾਹਿਗੁਰੂ ਆਪ ਸੱਚਾ ਹੈ, ਕੀ ਆ ਸਭ ਸੱਤ, ਉਹਨੇ ਜੋ ਕੁਝ ਕੀਤਾ, ਕੀ ਕੀਤਾ, ਪੈਦਾ ਕੀਤਾ, ਜੋ ਕੁਝ ਪੈਦਾ ਕੀਤਾ ਉਹ ਸਭ ਸੱਚ ਹੀ ਪੈਦਾ ਕੀਤਾ, ਝੂਠ ਪੈਦਾ ਨਹੀਂ ਕੀਤਾ। ਬਿਲਕੁਲ ਸਹੀ ਗੱਲ ਹੈ ਕਿ ਵਾਹਿਗੁਰੂ ਆਪ ਸੱਚਾ ਹੈ, ਆਪ ਸੱਤ, ਕੀ ਆ ਸਭ ਸੱਤ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੇਰਾ ਕੀ ਆ, ਸੱਚ ਸਭ ਹੋਏ, ਫਿਰ ਜਗਤ ਸੱਚਾ ਹੈ, ਤੇ ਫਿਰ ਇਹ ਕਿਉਂ ਕਿਹਾ ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰਹੇ ਮੀਤ, ਜਗਤ ਦੀ ਰਚਨਾ ਝੂਠ ਹੈ, ਜਗਤ ਤਾਂ ਵਾਹਿਗੁਰੂ ਦਾ ਪੈਦਾ ਕੀਤਾ। ਇੱਥੇ ਮਹਾਰਾਜ ਕਹਿੰਦੇ ਜਿਹੜਾ ਕੁਝ ਵਾਹਿਗੁਰੂ ਦਾ ਪੈਦਾ ਕੀਤਾ ਉਹ ਸੱਚਾ ਹੈ। ਨੌਵੇਂ ਪਾਤਸ਼ਾਹ ਕਹਿੰਦੇ ਵਾਹਿਗੁਰੂ ਜਗਤ ਝੂਠਾ ਹੈ। ਹੋਰ ਸੁਣੋ ਗੁਰੂ ਪਿਆਰੀ ਕਮਾਲ ਦੀ ਗੱਲ, ਆਸਾ ਦੀ ਵਾਰ ਪੜ੍ਹਦੇ ਹੋ ਨਾ ਆਪਾਂ, ਉਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੱਚੇ ਤੇਰੇ ਖੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ। ਵਾਹਿਗੁਰੂ ਤੇਰੇ ਸੱਚੇ ਖੰਡ ਹੈ, ਤੇਰੇ ਸੱਚੇ ਲੋਕ ਹੈ, ਸੱਚੇ ਤੇਰੇ ਆਕਾਰ, ਸੱਚਾ ਤੇਰਾ ਬ੍ਰਹਿਮੰਡ ਹੈ। ਤੇ ਉਸੇ ਸਲੋਕ ਚ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਹਦੀ ਕਮਾਲ ਦੀ ਗੱਲ ਹੈ ਨਾ, ਇਹਦੀ ਕਮਾਲ ਦੀ ਗੱਲ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ। ਹੁਣ ਇੱਕ ਪਾਸੇ ਗੁਰਬਾਣੀ ਕਹਿੰਦੀ ਹੈ ਕਿ ਜਗਤ ਸੱਚਾ ਹੈ, ਦੂਜੇ ਪਾਸੇ ਕਹਿੰਦੀ ਝੂਠਾ। ਤਾਂ ਗੁਰੂ ਪਿਆਰੀ ਸਮਝਣ ਵਾਲੀ ਗੱਲ ਹੈ, ਪ੍ਰੈਜੈਂਟ ਦੇ ਵਿੱਚ ਇਹ ਸੰਸਾਰ ਸੱਚਾ ਹੀ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸੱਚੇ ਤੇਰੇ ਲੋਕ, ਸੱਚੇ ਆਕਾਰ। ਇਹ ਪ੍ਰੈਜੈਂਟ ਦੇ ਵਿੱਚ ਸੱਚਾ ਹੈ। ਕੋਈ ਵਿਅਕਤੀ ਸਾਡੇ ਮੂਹਰੇ ਖੜੋਤਾ ਹੈ, ਅਸੀਂ ਉਹਦੇ ਤੋਂ ਮੁਨਕਰ ਹੋ ਜਾਂਗੇ ਵੀ ਸਾਡੇ ਅੱਗੇ ਨਹੀਂ ਖੜੋਤਾ, ਉਹ ਖੜੋਤਾ, ਅਸੀਂ ਉਹਨੂੰ ਛੂਹ ਸਕਦੇ ਹਾਂ, ਅਸੀਂ ਉਹਨੂੰ ਦੇਖ ਸਕਦੇ ਹਾਂ, ਅਸੀਂ ਉਹਨੂੰ ਫੜ ਸਕਦੇ ਹਾਂ, ਅਸੀਂ ਉਹਨੂੰ ਸੁਣ ਸਕਦੇ ਹਾਂ। ਕਿਵੇਂ ਕਹਿ ਦਾਂਗੇ ਕਿ ਇਹ ਵਿਅਕਤੀ ਜਿਹੜਾ ਹੈ ਇਹ ਸਾਡੇ ਸਾਹਮਣੇ ਖੜੋਤਾ, ਇਹ ਹੈ ਹੀ ਨਹੀਂ, ਸੱਚ ਹੈ, ਖੜੋਤਾ। ਪਰ ਇੱਕ ਸੈਕਿੰਡ ਬਾਅਦ, ਦੋ ਸੈਕਿੰਡ ਬਾਅਦ ਉਹ ਖਤਮ ਵੀ ਹੋ ਸਕਦਾ, ਮੁੱਕ ਵੀ ਸਕਦਾ, ਇਸ ਕਰਕੇ ਉਹ ਝੂਠਾ ਹੈ, ਉਹ ਝੂਠਾ ਹੈ। ਤਾਂ ਜਦੋਂ ਸਤਿਗੁਰੂ ਜੀ ਕਹਿੰਦੇ ਨੇ ਨਾ ਕਿ ਸੰਸਾਰ ਸੱਚਾ ਹੈ, ਤੇ ਵਰਤਮਾਨ ਦੇ ਵਿੱਚ ਸੱਚਾ ਹੀ ਹੈ ਕਿਉਂਕਿ ਸਾਨੂੰ ਦਿਸ ਰਿਹਾ, ਸੰਸਾਰ ਦਿਸ ਰਿਹਾ ਸਾਨੂੰ, ਸਾਨੂੰ ਲੋਕ ਦਿਸ ਰਹੇ ਨੇ, ਸਾਨੂੰ ਵਿਅਕਤੀ ਦਿਸ ਰਹੇ ਨੇ, ਇਸ ਕਰਕੇ ਵਰਤਮਾਨ ਦੇ ਵਿੱਚ ਸੱਚੇ ਹੈ, ਲੇਕਿਨ ਫਿਊਚਰ ਦੇ ਵਿੱਚ ਇਹਨਾਂ ਨੇ ਖਤਮ ਹੋਣਾ, ਇਸ ਕਰਕੇ ਇਹ ਝੂਠਾ ਹੈ। ਜਿਹੜੀ ਚੀਜ਼ ਸਾਡੇ ਸਾਹਮਣੇ ਪਈ ਆ ਉਹ ਸੱਚੀ ਹੈ, ਲੇਕਿਨ ਉਹਨੇ ਖਤਮ ਹੋਣਾ, ਇਸ ਕਰਕੇ ਉਹ ਝੂਠੀ ਵੀ ਹੈ। ਜਦੋਂ ਸਤਿਗੁਰੂ ਜੀ ਕਹਿੰਦੇ ਆ ਨਾ ਕਿ ਤੇਰਾ ਕੀ ਆ ਸੱਚ ਸਭ ਹੋਏ, ਵਾਹਿਗੁਰੂ ਤੇਰਾ ਪੈਦਾ ਕੀਤਾ ਸਾਰਾ ਕੁਝ ਸੱਚਾ ਹੈ, ਇਹ ਸੰਸਾਰ ਸੱਚਾ ਹੈ, ਪਰ ਇਹਨੇ ਹਮੇਸ਼ਾ ਨਹੀਂ ਰਹਿਣਾ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜਗ ਰਚਨਾ ਸਭ ਝੂਠ ਹੈ, ਇਹ ਝੂਠ ਹੈ। ਹੁਣ ਧੂੰਆਂ ਹੁੰਦਾ, ਸਾਨੂੰ ਦਿਸਦਾ ਸੱਚਾ, ਲੇਕਿਨ ਥੋੜੇ ਸਮੇਂ ਬਾਅਦ ਉਹ ਅਲੋਪ ਹੋ ਜਾਂਦਾ। ਇਸ ਕਰਕੇ ਧੂੰਆਂ ਜਿਹੜਾ ਹੈ, ਜਿੰਨਾ ਚਿਰ ਉਹਦੀ ਹੋਂਦ ਉਹਨਾਂ ਚਿਰ ਸੱਚਾ, ਲੇਕਿਨ ਜਦੋਂ ਖਤਮ ਹੋ ਗਿਆ ਝੂਠਾ। ਇਸ ਕਰਕੇ ਗੁਰ ਪਿਆਰਿਓ, ਗੁਰਬਾਣੀ ਨੂੰ ਸਮਝਣ ਦੀ ਬਹੁਤ ਵੱਡੀ ਜ਼ਰੂਰਤ ਹੈ। ਪ੍ਰੈਜੈਂਟ ਦੇ ਵਿੱਚ ਸੱਚ ਹੈ ਸੰਸਾਰ, ਲੇਕਿਨ ਭਵਿੱਖ ਦੇ ਵਿੱਚ ਇਹ ਖਤਮ ਹੋਣ ਵਾਲਾ ਹੈ, ਇਸ ਕਰਕੇ ਇਹ ਝੂਠਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਤੇਰਾ ਪੈਦਾ ਕੀਤਾ ਜਿਹੜਾ ਸਭ ਕੁਝ ਸੱਚਾ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰੇ ਦੱਸਦੇ ਨੇ। ਅੱਗੇ ਆਖਦੇ ਨੇ,
ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀਂ ਕੋਈ।
ਝੂਠਾ ਕਿਸ ਕੋ ਆਖੀਐ ਸਾਹਾ, ਇਹ ਮੇਰੇ ਮਾਲਕਾ ਝੂਠਾ ਕਿਹਨੂੰ ਕਹੀਏ, ਝੂਠਾ ਕਿਹਨੂੰ ਕਹੀਏ, ਸਾਡੇ ਸਾਹਮਣੇ ਹੈ, ਵਰਤ ਰਿਹਾ ਸਾਡੇ ਨਾਲ, ਅਸੀਂ ਉਹਦੇ ਨਾਲ ਵਰਤ ਰਹੇ ਹਾਂ, ਝੂਠਾ ਕਿੱਥੇ ਹੈ। ਤੇ ਇੱਕ ਗੁਰ ਪਿਆਰੀ ਗੱਲ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਦੂਜਾ ਨਾਹੀਂ ਕੋਈ, ਹੇ ਵਾਹਿਗੁਰੂ, ਅਸਲ ਦੇ ਵਿੱਚ ਸਾਰਾ ਕੁਝ ਤੇਰਾ ਹੀ ਪਸਾਰਾ ਹੈ, ਤੇਰਾ ਹੀ ਪਸਾਰਾ, ਦੂਜਾ ਕੋਈ ਹੈ ਹੀ ਨਹੀਂ ਸੰਸਾਰ ਦੇ ਅੰਦਰ। ਜੋ ਕੁਝ ਦਿਸਦਾ, ਜੋ ਦਿਸੈ ਸੋ ਤੇਰਾ ਰੂਪ, ਬਾਣੀ ਚ ਪਾਤਸ਼ਾਹ ਨੇ ਕਿਹਾ ਨਾ, ਜੋ ਦਿਸੈ ਸੋ ਤੇਰਾ ਰੂਪ, ਜਿਹੜਾ ਕੁਝ ਵਾਹਿਗੁਰੂ ਦਿਸਦਾ ਉਹ ਤੇਰਾ ਹੀ ਰੂਪ ਹੈ, ਇਸ ਕਰਕੇ ਝੂਠਾ ਕਿਹਨੂੰ ਕਹੀਏ। ਜਿਵੇਂ ਭਾਈ ਘਨੱਈਆ ਜੀ ਸੀ ਨਾ, ਉਹ ਜਲ ਛਕਾ ਰਹੇ ਸੀ, ਵੈਰੀਆਂ ਦੇ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਵੀ ਛਕਾ ਰਹੇ ਸੀ। ਪੁੱਛਿਆ ਮਹਾਰਾਜ ਨੇ, ਭਾਈ ਤੇਰੇ ਖਿਲਾਫ ਸ਼ਿਕਾਇਤ ਕੀਤੀ ਹੈ, ਕਹਿੰਦੇ ਤੂੰ ਸਾਰਿਆਂ ਨੂੰ ਜਲ ਛਕਾਉਣਾ ਹੈ। ਕਹਿੰਦੇ ਮਹਾਰਾਜ, ਤੇਰੇ ਬਿਨਾਂ ਮੈਨੂੰ ਕੋਈ ਦੂਜਾ ਦਿਸ ਹੀ ਨਹੀਂ ਰਿਹਾ, ਤੇਰੇ ਬਿਨਾਂ ਮੈਨੂੰ ਕੋਈ ਦੂਜਾ ਦਿਸ ਹੀ ਨਹੀਂ ਰਿਹਾ। ਬ੍ਰਹਮ ਗਿਆਨ ਦੀ ਅਵਸਥਾ, ਤੇ ਜਿਹੜੀ ਇਹ ਅਵਸਥਾ ਹੈ, ਇੱਥੇ ਗੁਰੂ ਪਿਆਰੇ, ਨਾ ਕੋ ਬੈਰੀ ਨਹੀਂ ਬੇਗਾਨਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ ਨਾ ਕਿ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਤ ਹਮ ਕਹੋ ਬਣ ਆਈ। ਸਾਡੀ ਸਾਰਿਆਂ ਨਾਲ ਹੀ ਸਾਂਝ ਹੈ, ਕੋਈ ਬੇਗਾਨਾ, ਕੋਈ ਮਿੱਤਰ, ਕੋਈ ਦੋਸਤ, ਕੋਈ ਦੁਸ਼ਮਣ ਹੈ ਹੀ ਨਹੀਂ ਸੰਸਾਰ ਦੇ ਅੰਦਰ। ਝੂਠਾ ਕਿਹਨੂੰ ਕਹੀਏ, ਤੇਰੇ ਬਿਨਾਂ ਕੌਣ ਹੈ ਵਾਹਿਗੁਰੂ, ਸਭ ਪਾਸੇ ਤੂੰ ਹੀ ਵਰਤ ਰਿਹਾ, ਤੂੰ ਹੀ ਵਰਤ ਰਿਹਾ। ਇਹ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰ ਪਿਆਰਿਓ ਦੱਸਦੇ ਨੇ,
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੈ ਧਿਆਵਹੀ ਦਿਨ ਰਾਤ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਭਨਾ ਵਿੱਚ ਤੂੰ ਵਰਤਦਾ ਸਾਹਾ, ਹੇ ਮਾਲਕਾ ਸਭਨਾ ਵਿੱਚ ਤੂੰ ਵਰਤਦਾ, ਤੂੰ ਸਾਰਿਆਂ ਦੇ ਵਿੱਚ ਹੀ ਵਰਤ ਰਿਹਾ, ਸਹੁਰਿਆਂ ਦੇ ਵਿੱਚ, ਕੋਈ ਐਸਾ ਨਹੀਂ ਹੈ ਗੁਰ ਪਿਆਰਿਓ ਜਿਹਦੇ ਵਿੱਚ ਵਾਹਿਗੁਰੂ ਨਹੀਂ ਵਰਤ ਰਿਹਾ, ਅਕਾਲ ਪੁਰਖ ਨਹੀਂ ਵਰਤ ਰਿਹਾ। ਇਹ ਕੀ ਹੋ ਰਿਹਾ? ਇਹ ਖੇਡ ਹੋ ਰਿਹਾ ਗੁਰ ਪਿਆਰਿਓ, ਤਮਾਸਾ ਹੋ ਰਿਹਾ, ਜਗਤ ਤਮਾਸਾ ਹੈ, ਜਗਤ ਖੇਡ ਹੈ, ਜਗਤ ਤਮਾਸਾ ਹੈ, ਜਗਤ ਖੇਡ ਹੈ ਗੁਰ ਪਿਆਰਿਓ। ਤੇ ਸਭ ਦੇ ਵਿੱਚ ਹੀ ਉਹ ਅਕਾਲ ਪੁਰਖ ਆਪ ਵਰਤ ਰਿਹਾ, ਖੇਡਣ ਵਾਲਾ ਵੀ ਉਹ ਹੈ, ਖਿਡਾਉਣ ਵਾਲਾ ਵੀ ਉਹ ਹੈ, ਤੇ ਖੇਡ ਨੂੰ ਦੇਖਣ ਵਾਲਾ ਵੀ ਉਹ ਹੈ। ਖੇਡ ਨੂੰ ਦੇਖ ਰਿਹਾ ਜਿਹੜਾ ਉਹ ਵੀ ਅਕਾਲ ਪੁਰਖ ਹੀ ਦੇਖ ਰਿਹਾ, ਜਿਹੜਾ ਖਿਡਾ ਰਿਹਾ ਉਹ ਵੀ ਗੁਰ ਪਿਆਰਿਓ ਅਕਾਲ ਪੁਰਖ ਹੈ, ਜਿਹੜਾ ਖਿਡਾਰੀਆਂ ਦੇ ਵਿੱਚ ਵਰਤ ਰਿਹਾ ਉਹ ਵੀ ਅਕਾਲ ਪੁਰਖ ਹੈ। ਇਹ ਖੇਡ ਹੈ ਜਗਤ, ਸੰਸਾਰ ਅਖਾੜਾ ਹੈ, ਤੇ ਇਸ ਸੰਸਾਰ ਅਖਾੜੇ ਦੇ ਵਿੱਚ ਖੇਡ ਹੋ ਰਹੀ ਹੈ ਗੁਰ ਪਿਆਰਿਓ। ਜਿਵੇਂ ਆਪਾਂ ਫਿਲਮ ਦੇਖਦੇ ਹਾਂ, ਫਿਲਮ ਦੇ ਵਿੱਚ ਗੁਰ ਪਿਆਰਿਓ ਅਸੀਂ ਵੇਖਦੇ ਹਾਂ ਪਰਦੇ ਦੇ ਉੱਤੇ, ਇੱਕ ਨਾਇਕ ਹੈ, ਇੱਕ ਖਲਨਾਇਕ ਹੈ, ਲੇਕਿਨ ਪਰਦੇ ਦੇ ਪਿੱਛੇ ਕੋਈ ਹੈ, ਇਕੱਠੇ ਬੈਠ ਕੇ ਚਾਹ ਪੀਂਦੇ ਆ। ਇਵੇਂ ਜਗਤ ਖੇਡ ਹੈ, ਜਗਤ ਤਮਾਸਾ ਹੈ ਗੁਰ ਪਿਆਰਿਓ, ਸਭ ਅਕਾਲ ਪੁਰਖ ਦੇ ਹੁਕਮ 'ਚ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੈ ਧਿਆਵਹਿ ਦਿਨ ਰਾਤ। ਸਾਰੇ ਤੈਨੂੰ ਧਿਆਉਂਦੇ ਨੇ ਦਿਨ ਰਾਤ, ਤੈਨੂੰ ਧਿਆ ਰਹੇ ਨੇ, ਤੈਨੂੰ ਧਿਆ ਰਹੇ ਨੇ। ਕੌਣ ਕੌਣ ਧਿਆ ਰਹੇ ਨੇ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਪਿਆਰੇ ਕਹਿੰਦੇ ਨੇ ਨਦੀਆਂ ਵੀ ਧਿਆ ਰਹੀਆਂ, ਨਾਲੇ ਵੀ ਧਿਆ ਰਹੇ ਆ। ਸੋਦਰ ਦੇ ਵਿੱਚ ਦੱਸਦੇ ਆ ਨਾ, ਨਦੀਆਂ ਵੀ ਧਿਆ ਰਹੀਆਂ, ਨਾਲੇ ਵੀ ਧਿਆ ਰਹੇ ਹੈ, ਪੌਣ ਵੀ ਧਿਆ ਰਹੀ ਹੈ, ਪਾਣੀ ਵੀ ਧਿਆ ਰਿਹਾ ਹੈ, ਅੱਗ ਵੀ ਧਿਆ ਰਹੀ ਹੈ, ਦੇਵੀ ਦੇਵਤੇ ਵੀ ਧਿਆ ਰਹੇ ਹੈ, ਸਭ ਧਿਆ ਰਹੇ ਆ ਗੁਰੂ ਪਿਆਰਿਓ, ਸਾਰੇ ਉਹਨੂੰ ਅਰਾਧ ਰਹੇ। ਇੱਥੋਂ ਤੱਕ ਗੁਰੂ ਪਿਆਰਿਓ ਜਿਹੜੀ ਉਹਦੀ ਹੋਂਦ ਨੂੰ ਨਹੀਂ ਨਾ ਮੰਨਦੇ, ਜਿਹੜੀ ਉਹਦੀ ਹੋਂਦ ਨੂੰ ਨਹੀਂ ਮੰਨਦੇ, ਉਹ ਵੀ ਗੁਰੂ ਪਿਆਰੇ ਇੱਕ ਨਾ ਇੱਕ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਵਰਤ ਰਹੇ ਆ। ਜੰਮਣ ਉਹਨਾਂ ਦਾ ਅਕਾਲ ਪੁਰਖ ਦੇ ਹੁਕਮ 'ਚ ਹੈ, ਮੌਤ ਉਹਨਾਂ ਦੀ ਅਕਾਲ ਪੁਰਖ ਦੇ ਹੁਕਮ 'ਚ ਹੈ, ਉਹ ਵੀ ਹੁਕਮ ਤੋਂ ਬਾਹਰਾ ਨਹੀਂ ਹੈ, ਉਹ ਵੀ ਉਹਦੀ ਰਜ਼ਾ ਤੋਂ ਬਾਹਰਾ ਨਹੀਂ ਹੈ। ਤੇ ਜਿਹੜਾ ਉਹਦੀ ਰਜ਼ਾ ਦੇ ਵਿੱਚ ਹੈ, ਜਿਹੜਾ ਉਹਦੇ ਹੁਕਮ ਦੇ ਵਿੱਚ ਹੈ, ਸਭ ਗੁਰੂ ਪਿਆਰਿਓ ਤਿਆਰ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਭ ਤੁਝੈ ਧਿਆਵਹਿ ਦਿਨ ਰਾਤ, ਦਿਨ ਰਾਤ ਧਿਆ ਰਹੇ ਨੇ ਵਾਹਿਗੁਰੂ ਸਾਨੂੰ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਗੁਰੂ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਪ੍ਰਤੱਖ ਦਿਖਾਈ ਦੇ ਰਹੇ ਹੈ ਕਿ ਸਾਰਾ ਸੰਸਾਰ ਅਕਾਲ ਪੁਰਖ ਦੇ ਹੁਕਮ 'ਚ ਹੈ, ਸਾਰਾ ਸੰਸਾਰ ਅਕਾਲ ਪੁਰਖ ਨੂੰ ਆਰਾਧ ਰਿਹਾ ਹੈ। ਇਹ ਸਤਿਗੁਰਾਂ ਦਾ ਦ੍ਰਿਸ਼ਟੀਕੋਣ ਹੈ, ਨਜ਼ਰੀਆ ਹੈ, ਸਾਨੂੰ ਆਪਣਾ ਨਜ਼ਰੀਆ ਦ੍ਰਿਸ਼ਟੀਕੋਣ ਦੱਸ ਰਹੇ ਨੇ। ਤੇ ਸਿੱਖ ਜਿਹੜਾ ਹੈ ਗੁਰੂ ਦੇ ਦ੍ਰਿਸ਼ਟੀਕੋਣ ਨੂੰ ਗੁਰੂ ਪਿਆਰਿਓ ਅਪਣਾਉਂਦਾ ਹੈ, ਗੁਰੂ ਦੇ ਦ੍ਰਿਸ਼ਟੀਕੋਣ ਨੂੰ, ਨਜ਼ਰੀਏ ਨੂੰ ਮੰਨਦਾ ਹੈ। ਆਪਣਾ ਨਜ਼ਰੀਆ ਨਹੀਂ ਗੁਰੂ ਪਿਆਰਿਓ ਰੱਖਦਾ ਸਿੱਖ, ਸਿੱਖ ਗੁਰੂ ਦੇ ਨਜ਼ਰੀਏ ਨਾਲ ਜਗਤ ਵੇਖਦਾ। ਜਦੋਂ ਸਿੱਖ ਗੁਰੂ ਦੇ ਨਜ਼ਰੀਏ ਨਾਲ ਜਗਤ ਵੇਖੇਗਾ ਨਾ, ਤੇ ਉਹਨੂੰ ਵੀ ਸਾਰੇ ਧਿਆਉਂਦੇ ਜਾਪਣਗੇ ਗੁਰੂ ਪਿਆਰਿਓ, ਸਾਰੇ ਅਰਾਧਦੇ ਜਾਪਣਗੇ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੱਸ ਰਹੇ ਨੇ। ਅੱਗੇ ਆਖਦੇ ਨੇ
ਸਭ ਤੁਝੇ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰਹਿ ਇੱਕ ਦਾਤ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਹੇ ਮੇਰੇ ਮਾਲਕਾ, ਸਾਰੇ ਜਿਹੜੇ ਨੇ ਤੁਝ ਹੀ ਥਾਵੋ ਮੰਗਦੇ, ਸਭ ਸਾਰੇ ਤੁਝ ਹੀ ਥਾਵੋ, ਤੇਰੇ ਥਾਂ ਤੋਂ, ਤੇਰੀ ਜਗ੍ਹਾ ਤੋਂ ਮੰਗਦੇ ਮੇਰੇ ਸਾਹਾ, ਮੰਗੀ ਜਾਂਦੇ ਆ ਮੇਰੇ ਮਾਲਕਾ, ਸਾਰੇ ਤੇਰੇ ਕੋਲੋਂ ਹੀ ਮੰਗ ਰਹੇ ਆ ਵਾਹਿਗੁਰੂ, ਕਿਉਂਕਿ ਦੇਣ ਵਾਲਾ ਵੀ ਤੂੰ ਹੈ, ਤੇਰੇ ਤੋਂ ਹੀ ਮੰਗਦੇ, ਦੇਣ ਵਾਲੇ ਤੂੰ, ਕੋਈ ਹੋਰ ਤਾਂ ਹੈ ਨਹੀਂ ਦੇਣ ਵਾਲਾ ਸੰਸਾਰ 'ਚ, ਜੇ ਕੋਈ ਹੋਰ ਹੋਵੇ ਫਿਰ ਤਾਂ ਆਖੀਏ ਵੀ ਨਹੀਂ ਭਾਈ ਅੱਗੇ ਤਾਂ ਫਲਾਣੇ ਤੋਂ ਮੰਗਦੇ ਆ, ਜੇ ਕੋਈ ਦੂਜਾ ਹੋਵੇ ਫਿਰ ਹੀ ਆਪਾਂ ਕਹਿ ਸਕਦੇ ਹਾਂ ਨਾ ਕਿ ਅੱਧੇ ਤੋਂ ਫਲਾਣੇ ਤੋਂ ਮੰਗਦੇ ਆ ਤੇ ਅੱਧੇ ਫਲਾਣੇ ਤੋਂ ਮੰਗਦੇ ਆ। ਜਦੋਂ ਹੈ ਹੀ ਗੁਰੂ ਪਿਆਰਿਓ ਦੇਣ ਵਾਲਾ ਇੱਕ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿਲ ਦਿਆਲ ਤੋਟ ਨਾ ਆਵਈ ਅਗਲਤ ਭਰੇ ਭੰਡਾਰ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭ ਨੂੰ ਕਰਹੇ ਇੱਕ ਦਾਤ ਤੇ ਤੂੰ ਸਾਰਿਆਂ ਨੂੰ ਇੱਕ ਦਾਤ ਦੇ ਰਿਹਾ, ਸਭ ਨੂੰ ਦੇ ਰਿਹਾ। ਹਵਾ ਕਦੇ ਪੱਖਪਾਤ ਕਰਦੀ ਹੈ ਗੁਰੂ ਪਿਆਰੇ, ਤੇ ਫਲਾਣੇ ਦੇ ਅੰਦਰ ਘੱਟ ਜਾਣਾ, ਫਲਾਣੇ ਚ ਵੱਧ ਜਾਣਾ, ਮੈਂ ਆਸਤਕ ਦੇ ਵਿੱਚ ਵੱਧ ਜਾਣਾ, ਨਾਸਤਕ ਦੇ ਵਿੱਚ ਘੱਟ ਜਾਣਾ, ਕਿਉਂਕਿ ਉਹ ਮੰਨਦਾ ਨਹੀਂ। ਪਾਣੀ ਗੁਰੂ ਪਿਆਰਿਓ, ਬਾਰਿਸ਼ ਦਾ ਪਾਣੀ ਕਦੇ ਵਿਤਕਰਾ ਕਰਦਾ ਵੀ ਮੈਂ ਤਾਂ ਗਰੀਬ ਦੇ ਖੇਤ ਨੂੰ ਨਹੀਂ ਭਿਆਉਣਾ, ਅਮੀਰ ਦੇ ਖੇਤ ਨੂੰ ਭਿਆਉਣਾ, ਮੈਂ ਉੱਚੇ ਖੇਤ ਨੂੰ ਜਿਹੜਾ ਹੈ ਉਹ ਨਹੀਂ ਭਿਆਉਣਾ, ਮੈਂ ਨੀਵੇਂ ਨੂੰ ਭਿਆਉਣਾ, ਮੈਂ ਨੀਵੇਂ ਨੂੰ ਨਹੀਂ ਭਿਆਉਣਾ, ਉੱਚੇ ਨੂੰ ਭਿਆਉਣਾ, ਕਦੇ ਵਿਤਕਰਾ ਕਰਦਾ। ਬਾਰਿਸ਼ ਦਾ ਪਾਣੀ ਨਹੀਂ ਗੁਰੂ ਪਿਆਰਿਓ, ਸਭ ਨੂੰ ਬਰਾਬਰ ਸਿੰਜਦਾ। ਇਵੇਂ ਅਕਾਲ ਪੁਰਖ ਸਭ ਨੂੰ ਗੁਰੂ ਪਿਆਰੇ ਬਰਾਬਰ ਹੈ। ਮਨੁੱਖ ਫਰਕ ਕਰ ਲੈਂਦੇ ਆ, ਮੈਂ ਨਹੀਂ ਮੰਨਦਾ ਵਾਹਿਗੁਰੂ ਨੂੰ, ਮੈਂ ਨਹੀਂ ਮੰਨਦਾ ਵਾਹਿਗੁਰੂ ਨੂੰ, ਪਰ ਸਾਰੇ ਗੁਰੂ ਪਿਆਰੇ ਵਾਹਿਗੁਰੂ ਦੇ। ਜਿਵੇਂ ਇੱਕ ਕਹਾਵਤ ਹੈ ਨਾ ਪੰਜਾਬੀ ਦੀ, ਪੁੱਤ ਕਪੁੱਤ ਹੋ ਜਾਂਦੇ ਆ ਮਾਪੇ ਤੋਂ ਮਾਪੇ ਨਹੀਂ ਹੁੰਦੇ, ਉਵੇਂ ਗੁਰੂ ਪਿਆਰੇ ਅਕਾਲ ਪੁਰਖ ਪਰਮੇਸ਼ਵਰ ਕਦੇ ਆਪਣੇ ਬੱਚਿਆਂ ਨੂੰ ਨਹੀਂ ਛੱਡਦਾ। ਬੱਚੇ ਅਕਾਲ ਪੁਰਖ ਨੂੰ ਮੰਨਦੇ ਆ ਨਹੀਂ ਮੰਨਦੇ, ਉਹ ਵੱਖਰਾ ਵਿਸ਼ਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੂੰ ਸਭਨਾ ਕਰਹਿ ਇੱਕ ਦਾਤ, ਤੂੰ ਸਾਰਿਆਂ ਨੂੰ ਮਹਾਰਾਜ ਇੱਕੋ ਦਾਤ ਨਾਲ ਨਵਾਜਦੇ, ਸਭ ਬਰਾਬਰ ਦਾਤਾਂ ਦਿੰਦੇ।
ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਹੇ ਮੇਰੇ ਮਾਲਕਾ, ਸਭ ਕੋ ਸਭ ਕੋਈ ਤੁਝ ਹੀ ਵਿੱਚ ਹੈ, ਤੇਰੇ ਵਿੱਚ ਹੀ ਹੈ। ਸੰਸਾਰ ਵਾਹਿਗੁਰੂ ਚ ਹੈ, ਵਾਹਿਗੁਰੂ ਸੰਸਾਰ ਚ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਰੀਰ ਵਾਹਿਗੁਰੂ ਚ ਹੈ, ਵਾਹਿਗੁਰੂ ਸਰੀਰ ਚ ਹੈ। ਅਸੀਂ ਸੰਸਾਰ ਦੇ ਵਿੱਚ, ਸੰਸਾਰ ਵਾਹਿਗੁਰੂ ਦੇ ਵਿੱਚ, ਤੇ ਵਾਹਿਗੁਰੂ ਸੰਸਾਰ ਦੇ ਵਿੱਚ, ਵਾਹਿਗੁਰੂ ਸਾਡੇ ਵਿੱਚ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹੇ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ, ਤੇਰੇ ਤੋਂ ਬਾਹਰ ਕੋਈ ਹੈ ਹੀ ਨਹੀਂ। ਜਿਵੇਂ ਗੁਰੂ ਪਿਆਰੇ, ਕੋਈ ਮੱਛੀ ਇਹ ਦਾਅਵਾ ਕਰ ਸਕਦੀ ਹੈ ਕਿ ਮੈਂ ਸਮੁੰਦਰ ਤੋਂ ਪਾਣੀ ਤੋਂ ਬਾਹਰ ਰਹਿ ਕੇ ਜ਼ਿੰਦਗੀ ਜਿਉਣੀ ਹੈ, ਜਿਉਂ ਸਕਦੀ ਹੈ, ਜਿਉਂ ਰਹੀ ਹੈ? ਨਹੀਂ, ਸਭ ਪਾਣੀ ਦੇ ਵਿੱਚ ਹੈ। ਕੋਈ ਬੰਦਾ ਇਹ ਕਹਿ ਸਕਦਾ ਕਿ ਮੈਂ ਧਰਤੀ ਤੋਂ ਬਾਹਰ, ਮੈਂ ਬ੍ਰਹਿਮੰਡ ਤੋਂ ਬਾਹਰ ਹੈ? ਨਹੀਂ, ਸਭ ਬ੍ਰਹਿਮੰਡ ਦੇ ਵਿੱਚ ਹੈ। ਇਵੇਂ ਅਕਾਲ ਪੁਰਖ ਦੇ ਅੰਦਰ ਹੀ ਹੈ ਗੁਰੂ ਪਿਆਰਿਓ ਸਾਰੇ, ਤੇ ਸਾਰਿਆਂ ਦੇ ਅੰਦਰ ਹੀ ਹੈ ਅਕਾਲ ਪੁਰਖ ਵਾਹਿਗੁਰੂ। ਇਹ ਪਾਤਸ਼ਾਹ ਦੱਸਦੇ ਨੇ
ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝੇ ਮਾਹੇ ਸਮਾਹੇ।
ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹਾ, ਹੇ ਮੇਰਿਆ ਮਾਲਕਾ, ਸਾਰੇ ਜੀ ਤੇਰੇ ਚ, ਸਭ ਜੀ ਤੇਰੇ, ਸਾਰੇ ਜੀ ਤੇਰੇ ਨੇ, ਤੂੰ ਸਭ ਸਦਾ ਤੇ ਤੂੰ ਸਾਰਿਆਂ ਦਾ ਹੈ, ਸਾਰੇ ਤੇਰੇ ਨੇ, ਤੂੰ ਸਾਰਿਆਂ ਦਾ ਹੈ। ਸਭ ਤੁਝ ਹੀ ਮਾਹੇ ਸਮਾਹੇ, ਸਾਰੇ ਤੇਰੇ ਵਿੱਚ ਹੀ ਸਮਾਉਂਦੇ ਨੇ, ਤੇਰੇ ਵਿੱਚ ਹੀ ਅਭੇਦ ਹੁੰਦੇ ਨੇ, ਤੇਰੇ ਵਿੱਚ ਹੀ ਆ ਕੇ ਖਤਮ ਹੁੰਦੇ ਨੇ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਹੇ ਮੇਰੇ ਪਿਆਰੇ, ਸਭਨਾ ਕੀ ਤੂੰ ਆਸ ਹੈ, ਹੇ ਵਾਹਿਗੁਰੂ ਮੇਰੇ ਪਿਆਰੇ, ਤੂੰ ਸਾਰਿਆਂ ਦੀ ਆਸ ਹੈ, ਸਾਰਿਆਂ ਦੀ ਆਸ, ਸਾਰੇ ਤੇਰੇ ਤੇ ਆਸਾਂ ਰੱਖਦੇ ਨੇ, ਤੇਰੇ ਤੇ ਭਰੋਸਾ ਰੱਖਦੇ ਨੇ। ਕੋਈ ਘੱਟ ਰੱਖਦਾ, ਕੋਈ ਵੱਧ ਰੱਖਦਾ, ਪਰ ਰੱਖਦੇ ਸਾਰੇ ਵਾਹਿਗੁਰੂ ਤੇ ਹੀ ਹੈ ਗੁਰੂ ਪਿਆਰਿਓ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹਾ, ਸਾਰੇ ਹੀ ਤੈਨੂੰ ਧਿਆਉਂਦੇ ਨੇ ਮੇਰੇ ਮਾਲਕ, ਸਾਰੇ ਹੀ ਤੈਨੂੰ ਆਰਾਧਦੇ ਨੇ, ਸਾਰੇ ਹੀ ਤੈਨੂੰ ਜਪਦੇ ਨੇ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੀ ਪਾਤਸ਼ਾਹ।
ਆਖਰ ਦੇ ਵਿੱਚ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅਰਦਾਸ ਕੀਤੀ ਹੈ ਗੁਰੂ ਪਿਆਰਿਓ, ਕਹਿੰਦੇ ਸੱਚ ਨਾਨਕ ਕੇ ਪਾਤਸ਼ਾਹ, ਹੇ ਨਾਨਕ ਦੇ ਸੱਚੇ ਪਾਤਸ਼ਾਹ, ਹੇ ਮੇਰੇ ਪਿਆਰੇ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਪਰਮੇਸ਼ਵਰ, ਜਿਵੇਂ ਤੈਨੂੰ ਚੰਗਾ ਲੱਗਦਾ, ਜਿਵੇਂ ਤੈਨੂੰ ਪਾਉਂਦਾ, ਤੂੰ ਉਵੇਂ ਸਾਨੂੰ ਰੱਖ ਲੈ। ਬਸ ਤਮੰਨਾ ਕੀ ਹੈ, ਇੱਛਾ ਕੀ ਹੈ? ਇੱਛਾ ਹੈ ਕਿ ਤੇਰੇ ਦਰਸ਼ਨਾਂ ਤੋਂ ਸੁੱਖ ਪ੍ਰਾਪਤ ਹੋਵੇ। ਸੰਸਾਰੀ ਜੀਵਨ 'ਚ ਜਿਵੇਂ ਮਰਜ਼ੀ ਰੱਖ ਲਾ, ਸੰਸਾਰੀ ਜੀਵਨ ਦੇ ਵਿੱਚ ਜਿਵੇਂ ਮਰਜ਼ੀ ਰੱਖ ਲਾ, ਪਰ ਤੇਰੇ ਦਰਸ਼ਨਾਂ ਤੋਂ ਤੇਰੇ ਦੀਦਾਰਿਆਂ ਤੋਂ ਸੁੱਖ ਨਸੀਬ ਹੋਵੇ, ਤੇਰੇ ਦਰਸ਼ਨ ਕਰਕੇ ਸੁੱਖ ਪ੍ਰਾਪਤ ਕਰੀਏ। ਇੰਨੀ ਕੁ ਬੇਨਤੀ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੰਨ ਲਓ ਅਕਾਲ ਪੁਰਖ ਜੀ, ਇਹ ਅਰਦਾਸ ਕੀਤੀ। ਲੜੀਵਾਰ ਗੁਰੂ ਪਿਆਰੀ ਕਥਾ ਚੱਲ ਰਹੀ ਹੈ, ਲੜੀਵਾਰ ਕਥਾ ਤਹਿਤ ਕੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ ਉਹ ਸਾਨੂੰ ਕੀ ਸਮਝਾਉਂਦੇ ਨੇ ਰਹਿੰਦੇ ਸਮੇਂ ਚ, ਉਹ ਵੀ ਗੁਰੂ ਪਿਆਰੀ ਆਪਾਂ ਸਰਵਣ ਕਰੀਏ।
ਬਿਲਾਵਲ ਮਹੱਲਾ ਪੰਜਵਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਿਲਾਵਲ ਰਾਗ ਦਾ ਨਾਮ, ਮਹੱਲਾ ਪੰਜਵਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ, ਛੰਤ ਕਾਵਿ ਰੂਪ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਸੁਭਾਇਮਾਨ ਹੈ, ਗੁਰੂ ਕਿਰਪਾ ਦੁਆਰਾ ਜਾਣਿਆ ਜਾ ਸਕਦਾ ਹੈ।
ਸਖੀ ਆਓ ਸਖੀ ਵਸ ਆਓ ਸਖੀ ਅਸੀਂ ਬਿਰਕਾ ਮੰਗਲ ਗਾਵਾ ਹੈ।
ਸਖੀ ਆਓ ਸਖੀ ਵਸ ਆਓ ਸਖੀ ਅਸੀਂ ਬਿਰਕਾ ਮੰਗਲ ਗਾਵਾ ਹਾਂ। ਹੇ ਸਹੇਲੀਓ ਹੇ ਸਤਸੰਗੀਓ ਆਓ ਆਓ ਸਖੀ ਸਹੇਲੀਓ ਆਓ ਅਸੀਂ ਤਿਰਕਾ ਮੰਗਲ ਗਾਵ ਹਾਂ। ਤਿਰ ਤਿਰ ਕੀ ਹੈ ਗੁਰੂ ਪਿਆਰੇ? ਤੇਰੇ ਪਤੀ ਪਰਮੇਸ਼ਵਰ ਮਾਲਕ, ਤੇ ਮੰਗਲ ਕੀ ਹੈ? ਮੰਗਲ ਹੈ ਉਸਤਤੀ, ਖੁਸ਼ੀ ਦਾ ਗੀਤ। ਆਓ ਸਹੇਲੀਓ, ਕੌਣ ਕਹਿ ਰਿਹਾ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਹੇਲੀਓ ਕਿਹਨਾਂ ਨੂੰ ਕਹਿ ਰਿਹਾ? ਸਤਸੰਗੀਆਂ ਨੂੰ, ਸਤਸੰਗੀਆਂ ਨੂੰ ਕਿਹਾ ਜਾ ਰਿਹਾ। ਹੇ ਸਤਸੰਗੀ ਜਣੋ ਆਓ ਆਓ, ਰਲ ਮਿਲ ਕੇ ਬੈਠ ਕੇ ਆਪਾਂ ਅਕਾਲ ਪੁਰਖ ਦੀ ਉਪਮਾ ਕਰੀਏ, ਅਕਾਲ ਪੁਰਖ ਦੀ ਵਡਿਆਈ ਕਰੀਏ।
ਤਜਮਾਨ ਸਖੀ ਤਜਮਾਨ ਸਖੀ ਮਦ ਆਪਣੇ ਪ੍ਰੀਤਮ ਭਾਵ ਹੈ।
ਹੇ ਸਤਸੰਗੀ ਸਹੇਲੀਓ, ਮਾਨ ਛੱਡ ਦਿਓ, ਹੰਕਾਰ ਛੱਡ ਦਿਓ। ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਭਾਵ, ਮਤ ਆਪਣੇ ਪ੍ਰੀਤਮ ਨੂੰ ਪਾ ਜਾਈਏ, ਚੰਗੇ ਲੱਗ ਜਾਈਏ, ਇਸ ਕਰਕੇ ਹੰਕਾਰ ਛੱਡ ਕੇ ਆਇਓ। ਜੇ ਆਉਣਾ ਕਿੱਥੇ ਹੈ? ਹਜ਼ੂਰੀ ਚ। ਕਰਨਾ ਕੀ ਹੈ? ਉਸਤਤੀ ਦੇ ਗੀਤ ਗਾਉਣੇ ਹੈ। ਹੰਕਾਰ ਛੱਡ ਕੇ ਆਇਓ, ਮਾਣ ਛੱਡ ਕੇ ਘਰੇ ਆਇਓ, ਤਾਂ ਕਿ ਵਾਹਿਗੁਰੂ ਨੂੰ ਚੰਗੇ ਲੱਗ ਸਕੀਏ, ਵਾਹਿਗੁਰੂ ਨੂੰ ਪਿਆਰੇ ਲੱਗ ਸਕੀਏ।
ਤਜ ਮਾਨ ਮੋਹ ਬੇਕਾਰ ਦੂਜਾ ਸੇਵ ਏਕ ਨਿਰੰਜਨ।
ਤਜ ਮਾਨ ਮੋਹ ਬੇਕਾਰ ਦੂਜਾ, ਇੱਕ ਅਭਿਮਾਨ ਛੱਡ ਕੇ, ਮੋਹ ਛੱਡ ਕੇ, ਬੇਕਾਰ ਛੱਡ ਕੇ, ਦੂਜਾ ਭਾਉ ਛੱਡ ਕੇ, ਸੇਵ ਏਕ ਨਿਰੰਜਨੋ। ਹੇ ਸਤਸੰਗੀਓ, ਇੱਕ ਅਕਾਲ ਪੁਰਖ ਜਿਹੜਾ ਕਾਲਕ ਤੋਂ ਰਹਿਤ ਹੈ, ਨਿਰੰਜਨ ਦਾ ਅਰਥ ਹੈ ਕਾਲਕ ਤੋਂ ਰਹਿਤ, ਮਾਇਆ ਤੋਂ ਨਿਰਲੇਪ, ਵਾਹਿਗੁਰੂ ਜਿਹੜਾ ਹੈ ਉਸਨੂੰ ਸੇਵੀਏ, ਉਸਨੂੰ ਮੰਨੀਏ।
ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬਿਖੰਡਨ।
ਲਗ ਚਰਨ ਸ਼ਰਨ, ਲੱਗ ਜਾਈਏ ਚਰਨਾਂ ਦੇ ਨਾਲ। ਕਿਹਦੇ ਚਰਨਾਂ ਦੇ ਨਾਲ? ਸ਼ਰਨ ਦਿਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ। ਉਹ ਵਾਹਿਗੁਰੂ ਦਿਆਲੂ ਜਿਹਦੀ ਸ਼ਰਨ ਦਿਆਲਤਾ ਦੇ ਨਾਲ ਹੀ ਹੈ, ਜਿਹੜਾ ਪ੍ਰੀਤਮ ਹੈ, ਜਿਹਦੀ ਸ਼ਰਨ ਦੇ ਵਿੱਚ ਸਗਲ ਦੁਰਤ ਬਿਖੰਡਨੋ ਸਾਰੇ ਹੀ ਐਬਾਂ ਦਾ, ਸਾਰੇ ਹੀ ਦੁੱਖਾਂ ਦਾ, ਸਾਰੇ ਹੀ ਦਰਦਾਂ ਦਾ ਨਾਸ਼ ਹੋ ਜਾਂਦਾ
ਹੈ। ਦਾਸ ਦਾਸੀ ਤਜ ਉਦਾਸੀ ਬਾਹੁਰ ਵਿਧੀ ਨਾ ਧਾਵਾ।
ਹੋਏ ਦਾਸ ਦਾਸੀ ਤਜ ਉਦਾਸੀ, ਉਦਾਸੀ ਛੱਡ ਕੇ, ਉਪਰਾਮਤਾ ਛੱਡ ਕੇ, ਵਾਹਿਗੁਰੂ ਦੇ ਜਿਹੜੇ ਸਤਸੰਗੀ ਸੇਵਕ ਹੈ ਉਹਨਾਂ ਦੇ ਸੇਵਕ ਹੋ ਜਾਈਏ, ਤੇ ਜੇ ਕਿਤੇ ਉਹਨਾਂ ਦੇ ਵੀ ਸੇਵਕ ਹੋ ਜਾਈਏ, ਬਾਹੁਰ ਵਿਧੀ ਨਾ ਧਾਵਾ, ਫਿਰ ਹੋਰ ਕਿਸੇ ਪਾਸੇ ਅਸੀਂ ਨਹੀਂ ਜਾਂਦੇ, ਹੋਰ ਕਿਸੇ ਢੰਗ ਤਰੀਕੇ ਨਾਲ ਅਸੀਂ ਨਹੀਂ ਕਿਤੇ ਭੱਜਦੇ।
ਨਾਨਕ ਪਯੰਪੈ ਕਰੋ ਕਿਰਪਾ ਤਾਮ ਮੰਗਲ ਗਾਵਾ।
ਹੇ ਅਕਾਲ ਪੁਰਖ ਵਾਹਿਗੁਰੂ, ਨਾਨਕ ਪਯੰਪੈ, ਪਯੰਪੈ ਦਾ ਅਰਥ ਹੈ ਬੇਨਤੀ ਕਰਨਾ। ਸ਼੍ਰੀ ਗੁਰੂ ਨਾਨਕ ਦੇਵ ਜੀ ਅਰਦਾਸ ਕਰਦੇ ਨੇ, ਕੌਣ ਕਹਿ ਰਹੇ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਅਰਦਾਸ ਕਰਦੇ ਨੇ? ਕਰਹਿ ਕਿਰਪਾ, ਹੇ ਵਾਹਿਗੁਰੂ ਕਿਰਪਾ ਕਰ, ਕਾਹਦੀ ਕਿਰਪਾ ਕਰ? ਤਾਂ ਮੈਂ ਮੰਗਲ ਗਾਵਾ, ਬਖਸ਼ਿਸ਼ ਕਰ ਵਾਹਿਗੁਰੂ, ਤਾਂ ਅਸੀਂ ਤੇਰੀ ਸਿਫਤ ਕਰ ਸਕੀਏ, ਤੇਰੀ ਉਪਮਾ ਕਰ ਸਕੀਏ, ਤੇਰੀ ਵਡਿਆਈ ਕਰ ਸਕੀਏ। ਇਹ ਅਰਦਾਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਦੇ ਨੇ। ਕੌਣ ਕਹਿ ਰਹੇ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ। ਇਹ ਸਾਨੂੰ ਗੁਰੂ ਪਿਆਰਿਓ ਸਿੱਖਿਆ ਦਿੱਤੀ ਹੈ, ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਇੱਥੇ ਸਮਾਪਤੀ ਕਰਦੇ ਹਾਂ। ਗੁਰਬਾਣੀ ਇਤਿਹਾਸ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਦੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਪਾਤਸ਼ਾਹ ਸਾਡੇ ਤੇ ਕਿਰਪਾ ਕਰਨੀ, ਸਾਨੂੰ ਸੰਗਤ ਕਰਨ ਦਾ ਮਾਣ ਬਖਸ਼ਣਾ। ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਆਖਰੀ ਪੰਕਤੀਆਂ ਪੜ੍ਹ ਕੇ ਗੁਰ ਪਿਆਰੇ ਸਮਾਪਤੀ ਕਰੀਏ।
ਹੋਏ ਦਾਸ ਦਾਸੀ ਰਾਜੂ ਦਾਸੀ ਬਾਹਰ ਬਿਰੀ ਨਾ ਨਾਨਕ ਪਾਇਆ ਅੰਬਰ।